ਹੈ ਕਿ ਤੁਸੀਂ ਕਿੱਥੇ ਅਤੇ ਕਦੋਂ ਵੋਟ ਪਾ ਸਕਦੇ ਹੋ। ਜੇ ਇਹ ਤੁਹਾਨੂੰ 11 ਅਪ੍ਰੈਲ ਤੱਕ ਪ੍ਰਾਪਤ ਨਹੀਂ ਹੁੰਦਾ ਹੈ ਜਾਂ ਇਸ ਦੀ ਦਿੱਤੀ ਜਾਣਕਾਰੀ ਗਲਤ ਹੈ ਤਾਂ elections.ca ਤੇ ਜਾਓ। ਇਹ ਸਾਡੀ ਵੋਟ ਹੈ। ਵੋਟਿੰਗ ਬਾਰੇ ਲੋੜੀਂਦੀ ਅਧਿਕਾਰਤ ਜਾਣਕਾਰੀ ਵਾਸਤੇ elections.ca ਤੇ ਜਾਓ ਜਾਂ 1-800-463-6868 ਤੇ ਕਾਲ ਕਰੋ।
ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਤੁੜਕਾ ਤੁੜਕਾ ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਹਰਜਿੰਦਰ ਗਿੱਲ ਅਤੇ ਜੀ ਮੀਡੀਆ ਗਰੁੱਪ ਪੇਸ਼ ਕਰਦੇ ਨੇ ਹਰਦੀਪ ਗਰੇਵਾਲ ਅਤੇ ਮੈਂਡੀ ਤੱਖੜ ਦੀ ਨਵੀਂ ਪੰਜਾਬੀ ਫਿਲਮ 6 ਈਚ।
ਨਵਦੀਪ ਜੀ, ਮੇਰਾ ਨਾਮ ਐਡਵੋਕੇਟ ਸਮਰਾਜ ਸਿੰਘ ਆ ਤੇ ਮੈਂ ਤੁਹਾਡਾ ਕੇਸ ਸਿਰਫ ਇੱਕੋ ਸ਼ਰਤ ਤੇ ਲੜੂੰਗਾ, ਮੈਨੂੰ ਮੇਰੇ ਹਰ ਸਵਾਲ ਦਾ ਸੱਚਾ ਜਵਾਬ ਚਾਹੀਦਾ। ਤੁਹਾਡੇ ਤੇ ਮਨਪ੍ਰੀਤ ਦੇ ਵਿਆਹ ਦਾ ਸਾਰਾ ਖਰਚਾ ਤੁਹਾਡੇ ਸਹੁਰਿਆਂ ਨੇ ਕੀਤਾ ਸੀ, ਵੀਜ਼ਾ ਟਿਕਟਾਂ ਦੇ ਪੈਸੇ ਵੀ ਉਹਨਾਂ ਨੇ ਲਾਏ।
14 ਮਾਰਚ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
The Depot is turning 25 and we're throwing the biggest celebration yet.
For 25 years, Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways and a chance to win incredible prizes.
Download the Pizza Depot app now and you could win a dream trip to Mexico, iPhones, smartwatches, TVs and much more.
Hurry, download the Pizza Depot app today and join the celebration. You don't want to miss out on the party of the year.
Pizza Depot. 25 years of deliciousness.
Media, unless explicitly authorized by management of Red FM.
HK Tire Center to cars and trucks pe brand new ya old tires le sakde ho.
BF Cordage, Hamcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600 647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-200-7667।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ। ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-8154 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ? ਮਾੜੀ ਜੀ ਗਰਮੀ ਸ਼ੁਰੂ ਹੋਈ ਸੀ ਜੀ, ਮਾੜੀ ਜੀ, ਮਤਲਬ ਠੰਡ ਘਟਣ ਲੱਗੀ ਸੀ, ਫਿਰ ਦੁਬਾਰਾ ਫੇਰ ਠੰਡੀ ਹਵਾ ਦੇ ਬੁੱਲੇ ਆ ਜਿਹੜੇ ਆਉਣ ਲੱਗ ਗਏ ਆ। ਕੋਈ ਗੱਲ ਨੀ ਜੀ, ਮੌਸਮ ਬਦਲਦਾ ਰਹਿਣਾ, ਕੁਦਰਤ ਦੇ ਨਜ਼ਾਰੇ ਨੇ ਸਾਰੇ। ਤੇ ਬਸ ਇੰਨਾ ਕੁ ਜ਼ਰੂਰ ਆ ਜੀ, ਸਿਆਣੇ ਕਹਿੰਦੇ ਹੁੰਦੇ ਸੀ ਵੀ ਜਦੋਂ ਮੌਸਮ ਬਦਲਦਾ ਉਦੋਂ ਸਿਹਤ ਦਾ ਜ਼ਿਆਦਾ ਖਿਆਲ ਰੱਖਣਾ ਚਾਹੀਦਾ। ਕਹਿੰਦੇ ਜਿਵੇਂ ਕਹਿੰਦੇ ਹੁੰਦੇ ਠੰਡ ਆਉਂਦੀ ਜਾਂਦੀ ਮਾਰ ਕਰਦੀ ਆ, ਉਹਦਾ ਮਤਲਬ ਇੰਨਾ ਕੀ ਹੁੰਦਾ ਵੀ ਆਪਣਾ ਸਰੀਰ ਹੈ ਜੇ ਤਿਆਰ ਨਹੀਂ ਹੁੰਦਾ, ਤੇ ਪਰ ਕੁਦਰਤ ਆ ਜਿਹੜੀ ਉਹ ਫਟਾਫਟ ਰੰਗ ਬਦਲ ਲੈਂਦੀ ਆ। ਤੇ ਕਿਉਂਕਿ ਆਪਣਾ ਸਰੀਰ ਨਹੀਂ ਤਿਆਰ ਹੁੰਦਾ ਉਹਦੇ ਲਈ, ਚੇਂਜ ਦੇ ਲਈ, ਆਪਾਂ ਸਲੱਗਿਸ਼ ਆ, ਲੇਜ਼ੀ ਆ ਥੋੜੇ ਜੇ, ਇਸ ਕਰਕੇ ਕੁਦਰਤ ਆਪਦਾ ਰੰਗ ਦਿਖਾਉਂਦੀ ਹੁੰਦੀ ਆ, ਹਨਾ। ਤੇ ਬਸ ਬਚਾਓ ਵਿੱਚ ਹੀ ਬਚਾਓ ਆ ਜੀ, ਠੰਡ ਦੇ ਵਿੱਚ ਥੋੜਾ ਜਿਹਾ ਬਚ ਕੇ ਰਿਹਾ ਕਰੋ। ਜਿਵੇਂ ਅਚਨਚੇਤ ਥੋੜੇ ਜਿਹੇ ਦਿਨ ਪਹਿਲਾਂ ਸਨੋਅ ਪੈ ਗਈ ਸੀ, ਹੈਨਾ, ਕਿੰਨੇ ਹੀ ਐਕਸੀਡੈਂਟ ਹੋ ਗਏ ਸੀ। ਬਸ ਜ਼ਿੰਦਗੀ ਤਾਂ ਸੋਹਣੀ ਚੱਲਦੀ ਹੈ ਜੇ ਫਟਾਫਟ ਬਾਹਰ ਦੇ ਹਾਲਾਤਾਂ ਮੁਤਾਬਕ ਆਪਣੇ ਆਪ ਨੂੰ ਢਾਲ ਲਿਆ ਜਾਵੇ। ਹੁਣ ਤੱਕ ਦੀ ਸਟੱਡੀ ਵੀ ਇਹੀ ਦੱਸਦੀ ਆ। ਤੇ ਆਪਾਂ ਕਈ ਵਾਰੀ ਗੱਲ ਕੀਤੀ ਆ ਵੀ ਵਿਗਿਆਨੀ ਕਹਿੰਦੇ ਨੇ ਕਿ ਉਹ ਕਹਿੰਦੇ ਨੇ, ਕਹਿੰਦੇ ਜ਼ਿਆਦਾ ਇੰਟੈਲੀਜੈਂਟ ਹੋਵੇ, ਜ਼ਿਆਦਾ ਸਿਹਤਮੰਦ ਹੋਵੇ ਕੋਈ, ਬਹੁਤ ਜ਼ਿਆਦਾ ਤਾਕਤਵਰ ਹੋਵੇ, ਇਹ ਚੀਜ਼ਾਂ ਮੈਟਰ ਤਾਂ ਕਰਦੀਆਂ ਪਰ ਇਹ ਡਿਸੀਜਨ ਫੈਕਟਰ ਨਹੀਂ ਹੈ, ਡਿਟਰਮਿਨਿੰਗ ਰੋਲ ਨਹੀਂ ਅਦਾ ਕਰਦੀਆਂ। ਜਿਉਂਦੀਆਂ ਉਹੀ ਨਸਲਾਂ ਰਹਿੰਦੀਆਂ ਨੇ ਜਿਹੜੀਆਂ ਆਪਣੇ ਆਪ ਨੂੰ ਆਲੇ ਦੁਆਲੇ ਦੇ ਮੁਤਾਬਕ ਢਾਲ ਲੈਂਦੀਆਂ, ਕੁਦਰਤ ਦੇ ਮੁਤਾਬਕ, ਕੁਦਰਤ ਦੀ ਚਾਲ ਦੇ ਨਾਲ ਚਾਲ ਮਿਲਾ ਕੇ ਚੱਲਦੀਆਂ ਜਿਹੜੀਆਂ ਨਸਲਾਂ, ਉਹ ਨਸਲਾਂ ਅੱਗੇ ਵੱਧਦੀਆਂ। ਬਾਕੀ ਤਾਂ ਐਵੇਂ ਡੋਲੇ ਡੋਲੇ ਦਿਖਾ ਕੇ ਤੇ ਆਪਦੀ ਵਿਦਵਤਾ ਦੇ ਗੁਣ ਗੁਣ ਗਾ ਕੇ ਚਲੇ ਜਾਂਦੇ ਨੇ ਜੀ। ਵੱਡੇ ਵੱਡੇ ਡਾਇਨੋਸਾਰ ਸੀ ਧਰਤੀ ਦੇ ਉੱਤੇ ਕਿਸੇ ਵੇਲੇ ਰਾਜ ਸੀਗਾ, ਇੰਨੇ ਵੱਡੇ ਡਾਇਨੋਸਾਰ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ, ਉਹ ਵੀ ਖਤਮ ਹੋ ਗਏ, ਹਨਾ। ਆਪਾਂ ਜਿਹੜੀ ਮਤਲਬ ਹਿਊਮਨ ਬੀਇੰਗ ਦਾ ਹੋਮਿਓਸੇਪੀਅਨ, ਇਹ ਵੀ ਨਸਲ ਤਾਂ ਜੇ ਆਉਂਦੀ ਰਹੀ, ਇਹਦੇ ਨਾਲ ਹੋਰ ਬਹੁਤ ਸਾਰੀਆਂ ਨਸਲਾਂ, ਜੇ ਤੁਸੀਂ ਨਾ ਸਟੱਡੀ ਕਰੋ ਥੋੜੀ ਜਿਹੀ ਫੋਸਿਲਸ, ਮਤਲਬ ਵੀ ਸਾਡੇ ਜਿਹੜੇ ਵੱਡੇ ਵਡੇਰਿਆਂ ਦੇ ਚਾਚੇ ਤਾਏ ਦੇ ਭਰਾ ਕਹਿ ਲਓ ਉਹਨਾਂ ਨੂੰ, ਕਜ਼ਨਸ ਸਾਡੇ, ਨੀਅੰਡਰਥਲ ਮੈਨ, ਪੀਕਿੰਗ ਮੈਨ, ਅਲੱਗ ਅਲੱਗ ਥਾਵਾਂ ਤੋਂ ਜਿੱਥੋਂ ਸਾਡੇ ਫੋਸਿਲਸ ਮਿਲੇ ਨੇ, ਉਹ ਨਸਲਾਂ ਖਤਮ ਹੋ ਗਈਆਂ। ਪਰ ਹੋਮਿਓਸੇਪੀਅਨ ਕਿਉਂ ਜਿਉਂਦਾ ਰਿਹਾ? ਬੜੇ ਕਾਰਨ ਨੇ, ਚਾਰਲਸ ਡਾਰਵਿਨ ਦੱਸਦਾ ਆਪਦੀ ਥਿਊਰੀ ਦੇ ਵਿੱਚ। ਉਹਦੇ ਚੋਂ ਇੱਕ ਮੁੱਖ ਕਾਰਨ ਇਹ ਆ ਵੀ ਜਿਹੜਾ ਬਦਲਦੇ ਹਾਲਾਤਾਂ ਦੇ ਮੁਤਾਬਕ ਬਦਲਦਾ ਰਹਿੰਦਾ। ਹੁਣ ਇਹਨੂੰ ਓਪਰਚੂਨਿਜ਼ਮ ਨਾਲ ਨਾ ਤੁਸੀਂ ਜੋੜ ਲਿਓ, ਹਨਾ, ਉਹ ਤਾਂ ਸਿਰਫ ਦੁਨਿਆਵੀ ਗੱਲਾਂ ਨੇ। ਮਤਲਬ ਜਿਹੜਾ ਆਪਣੇ ਆਪ ਨੂੰ ਕੁਦਰਤ ਦੇ ਮੁਤਾਬਕ ਢਾਲਣ ਦੀ ਕੋਸ਼ਿਸ਼ ਕਰਦਾ, ਤੇ ਕੁਦਰਤ ਆ ਜਿਹੜੀ ਉਹ ਤੁਹਾਨੂੰ ਪਤਾ ਵੀ ਜਿਵੇਂ ਰੁੱਤਾਂ ਬਦਲਦੀਆਂ, ਕੁਦਰਤ ਦੇ ਵਿੱਚ ਬੜੀ ਵੰਨ ਸੁਵੰਨਤਾ ਜੀ, ਡਾਇਵਰਸਿਟੀ ਆ, ਤੇ ਕੁਦਰਤ ਦੇ ਸਾਰੇ ਰੰਗ ਆ ਜਿਹੜੇ ਉਹਨਾਂ ਦਾ ਨਜ਼ਾਰਾ ਲੈਣਾ ਚਾਹੀਦਾ, ਮੰਨਣੇ ਚਾਹੀਦੇ ਨੇ। ਚਲੋ ਗੱਲ ਮੌਸਮ ਤੋਂ ਸ਼ੁਰੂ ਹੋਈ ਸੀ ਤੇ ਬਸ ਮੌਸਮ ਬਦਲ ਰਿਹਾ ਜੀ, ਪਰ ਕਿਤੇ ਕਿਤੇ ਠੰਡ ਜ਼ਿਆਦਾ ਆ ਜਾਂਦੀ, ਆਪਣਾ ਖਿਆਲ ਰੱਖਿਆ ਕਰੋ। ਤੇ ਅੱਜ ਜੀ 8 ਅਪ੍ਰੈਲ ਆ, ਮੇਰੇ ਕਾਰ ਚ ਆਉਂਦੇ ਆਉਂਦੇ ਤੇ ਯਾਦ ਆਇਆ ਵੀ ਅੱਜ ਤਾਂ ਬਹੁਤ ਮਹਾਨ ਦਿਨ ਸੀਗਾ 8 ਅਪ੍ਰੈਲ ਨੂੰ। ਅੱਜ ਤੋਂ ਐਗਜੈਕਟਲੀ 96 ਸਾਲ ਪਹਿਲਾਂ ਸ਼ਹੀਦ ਆਜ਼ਮ ਭਗਤ ਸਿੰਘ ਤੇ ਬਟਕੇਸ਼ਵਰ ਦੱਤ ਨੇ ਅਸੈਂਬਲੀ ਦੇ ਵਿਚ ਬੰਬ ਸਿੱਟਿਆ ਸੀ। ਆਪਾਂ ਹਿੰਸਾ ਦੀ ਵਕਾਲਤ ਨਹੀਂ ਕਰਦੇ ਤੇ ਨਾ ਹੀ ਬੰਬ ਕਿਸੇ ਨੂੰ ਮਾਰਨ ਲਈ ਸਿੱਟਿਆ ਸੀ। ਉਹਨਾਂ ਨੇ ਇੱਕ ਫ੍ਰੈਂਚ ਅਨਾਰਕਿਸਟ ਹੋਏ ਆ, ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਇਹ ਬੰਬ ਸਿੱਟਿਆ ਸੀ। ਹਾਲਾਂਕਿ ਇਹ ਬੰਬ ਨਾ ਜਿਹੜੀ ਹਿੰਦੁਸਤਾਨ ਰਿਪਬਲਿਕਨ ਸੋਸ਼ਲਿਸਟ ਆਰਮੀ ਦੇ ਮੈਂਬਰ ਸੀ ਇਹ ਭਗਤ ਸਿੰਘ, ਬਟਕੇਸ਼ਵਰ ਦੱਤ, ਚੰਦਰ ਸ਼ੇਖਰ ਆਜ਼ਾਦ ਤੇ ਹੋਰ ਜਿਹੜੇ ਰੈਵੋਲੂਸ਼ਨਰ ਸੀ ਉਸ ਟਾਈਮ ਬ੍ਰਿਟਿਸ਼ ਹਕੂਮਤ ਦੇ ਖਿਲਾਫ਼ ਉਹਨਾਂ ਨੇ ਜੰਗ ਦਾ ਐਲਾਨ ਕੀਤਾ ਹੋਇਆ ਸੀ। ਹਾਲਾਂਕਿ ਉਹਨਾਂ ਚ ਕਪੈਸਿਟੀ ਸੀ ਵੀ ਉਹ ਵਧੀਆ ਕਿਸਮ ਦੇ ਬੰਬ, ਵਧੀਆ ਤਾਂ ਨਹੀਂ ਕਹਿ ਸਕਦੇ, ਬੰਬ ਹੁੰਦੇ ਤਾਂ ਘਟੀਆ ਹੀ ਨੇ ਕਿਉਂਕਿ ਅਲਟੀਮੇਟਲੀ ਕਿਸੇ ਦੀ ਡੈਥ ਹੀ ਹੋਣੀ ਹੁੰਦੀ, ਮਤਲਬ ਕਹਿਣ ਦਾ ਮਤਲਬ ਡਿਸਟਰਕਟਿਵ ਬੰਬ ਬਣਾ ਸਕਦੇ ਸੀ, ਪਰ ਜਾਣ ਬੁੱਝ ਕੇ ਉਹਨਾਂ ਨੇ ਬੰਬ ਬਣਾਇਆ ਜਿਹਦਾ ਰੌਲਾ ਜ਼ਿਆਦਾ ਹੋਵੇ ਤੇ ਜਿਹਦੇ ਨਾਲ ਕੋਈ ਹਰਟ ਨਾ ਹੋਵੇ ਤੇ ਸਿੱਟਿਆ ਵੀ ਉਸ ਥਾਂ ਦੇ ਉੱਤੇ ਵੀ ਕੋਈ ਹਰਟ ਨਾ ਹੋਵੇ, ਉਹਦੇ ਨਾਲ ਕੋਈ ਜ਼ਖਮੀ ਨਾ ਹੋਵੇ। ਬਕਾਇਦਾ ਉਹਦੇ ਨਾਲ ਉਹਨਾਂ ਨੇ ਪੈਂਫਲੈਟ ਲੀਫਲੈਟ ਸੀ ਜਿਹੜੇ ਉਹ ਬਣਾ ਕੇ ਸਿੱਟੇ। ਉਹ ਕਹਿੰਦੇ ਜੀ ਇਹ ਬੰਬ ਅਸੀਂ ਬੋਲੇ ਕੰਨਾਂ ਨੂੰ ਸੁਣਾਉਣ ਦੇ ਲਈ ਸਿੱਟਿਆ, ਕਿਸੇ ਨੂੰ ਮਾਰਨ ਦੇ ਲਈ ਨਹੀਂ। ਜਿਹੜੇ ਲੋਕ ਅੱਜ ਵੀ ਭਗਤ ਸਿੰਘ ਨੂੰ ਟੈਰੋਰਿਸਟ ਕਹਿੰਦੇ ਨੇ, 23 ਮਾਰਚ ਨੂੰ ਵੀ ਆਪਾਂ ਗੱਲਾਂ ਕੀਤੀਆਂ ਸੀ, ਅੱਜ ਹੋਰ ਗੱਲਾਂ ਕਰਾਂਗੇ। ਜਿਹੜੇ ਭਗਤ ਸਿੰਘ ਨੂੰ ਟੈਰੋਰਿਸਟ ਦੱਸਦੇ ਨੇ, ਕੋਈ ਕੁਛ ਦੱਸਦਾ, ਕੋਈ ਕੁਛ ਦੱਸਦਾ, ਮੈਂ ਨਾ ਬਹੁਤ ਵਾਰ ਕਾਲਜ ਲਾਈਫ ਤੋਂ ਮੈਂ ਬਹੁਤ ਵਾਰ ਉਹਨਾਂ ਲੋਕਾਂ ਨੂੰ ਨਾ ਮਤਲਬ ਕਹਿੰਦਾ ਆਇਆ ਵੀ ਆਓ ਬੈਠ ਕੇ ਕਿਤੇ ਆਪਾਂ ਗੱਲ ਕਰੀਏ। ਬਹੁਤ ਥਾਈ ਸੈਮੀਨਾਰ ਵੀ ਹੁੰਦੇ ਨੇ, ਓਪਨ ਡਿਸਕਸ਼ਨ ਵੀ ਹੁੰਦੀ ਹੈ, ਪਰ ਉਹ ਆਉਂਦੇ ਹੀ ਨਹੀਂ ਜੀ। ਬਸ ਉਹ ਅੱਜ ਕੱਲ ਫੇਸਬੁੱਕ ਚੱਲਦੀ ਹੈ, ਪਹਿਲਾਂ ਅਖਬਾਰਾਂ ਚ ਬਿਆਨ ਬੁਨ ਛੋਟੇ ਮੋਟੇ ਆਰਟੀਕਲ ਜੇ ਲਿਖ ਲੁਖ ਕੇ ਦੇ ਦਿੰਦੇ ਸੀ, ਤੇ ਐਵੇਂ ਭਗਤ ਸਿੰਘ ਨੂੰ ਟੈਰੋਰਿਸਟ ਕਹੀ ਜਾਂਦੇ ਆ। ਇੰਨਾ ਇੰਟੈਲੀਜੈਂਟ ਵਿਦਵਾਨ ਬੰਦਾ ਆਪਣੇ ਆਪ ਨੂੰ ਪੇਸ਼ ਕਰਦਾ, ਭੱਜਿਆ ਨਹੀਂ ਉਥੋਂ, ਕਿਉਂ ਪੇਸ਼ ਕਰਦਾ? ਹਾਲਾਂਕਿ ਉਹਦੇ ਸਾਥੀਆਂ ਨੇ ਕਿਹਾ ਭਗਤ ਸਿੰਘ ਤੂੰ ਬੜਾ ਇੰਟੈਲੀਜੈਂਟ ਹੈ, ਤੈਨੂੰ ਮੂਵਮੈਂਟ ਨੂੰ ਅੰਗਰੇਜ਼ਾਂ ਨੂੰ ਬਾਹਰ ਕੱਢਣ ਲਈ ਤੇਰੀ ਜੇਲ੍ਹ ਤੋਂ, ਜੇਲ੍ਹ ਨਹੀਂ ਤੇਰੇ ਲਈ ਸੋਭਦੀ, ਬਾਹਰ ਲੋਕਾਂ ਨੂੰ ਆਰਗੇਨਾਈਜ਼ ਕਰਨਾ, ਲੋਕਾਂ ਨੂੰ ਜਥੇਬੰਦ ਕਰਨਾ, ਤੂੰ ਜੇਲ੍ਹ ਨਾ ਜਾ। ਉਹ ਕਹਿੰਦਾ ਨਹੀਂ, ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਭਾਰਤ ਦੇ ਲੋਕ ਘੂਕ ਸੁੱਤੇ ਪਏ ਨੇ। ਉਹ ਵੱਖਰੀ ਗੱਲ ਆ ਜੀ, ਅੱਜ ਵੀ ਸੁੱਤੇ ਪਏ ਕਿ ਘਰਾੜੇ ਮਾਰੀ ਜਾਂਦੇ ਆ, ਘੂਕ ਸੁੱਤੇ ਪਏ ਨੇ। ਕਹਿੰਦਾ ਅਦਾਲਤ ਦੇ ਵਿਚ ਜਾ ਕੇ ਜਦੋਂ ਅਸੀਂ ਆਪਣਾ ਕੇਸ ਲੜਾਂਗੇ ਤਾਂ ਲੱਖਾਂ ਲੋਕ ਜਾਗਣਗੇ, ਨਾਲੇ ਕਹਿੰਦਾ ਬ੍ਰਿਟਿਸ਼ ਹਕੂਮਤ ਨੂੰ ਪਤਾ ਲੱਗੂ ਵੀ ਅਸੀਂ ਜਿਹੜੇ ਸਾਨੂੰ ਉਈ ਸਮਝਦੇ ਆ। ਅੱਛਾ ਜੀ, ਸੱਚੀ ਗੱਲ ਆ, ਜੇ ਤੁਸੀਂ ਨਾ ਜੇਲ੍ਹ ਦੇ ਵਾਰਤਾਲਾਪ ਉਹਦੇ ਪੜੋ, ਭਗਤ ਸਿੰਘ ਦੀਆਂ ਲਿਖਤਾਂ ਪੜੋ, ਜੱਜ ਵੀ ਜਦੋਂ ਭਗਤ ਸਿੰਘ ਦੀਆਂ ਗੱਲਾਂ ਸੁਣਦਾ ਸੀ ਨਾ, ਜੱਜ ਮੂੰਹ ਤੇ ਠੋਡੀ ਤੇ ਉਂਗਲ ਰੱਖ ਕੇ ਬੈਠ ਜਾਂਦਾ ਸੀ ਵੀ ਹੈ ਛੋਟਾ ਜਿਹਾ ਨੌਜਵਾਨ, ਇੰਨਾ ਇੰਟੈਲੀਜੈਂਟ, ਤੇਜ਼ ਤਰਾਰ, ਵਿਦਵਾਨ, ਕਿਤਾਬਾਂ ਹੀ ਉਹਨੇ ਇੰਨੀਆਂ ਪੜ੍ਹੀਆਂ ਭਗਤ ਸਿੰਘ ਨੇ ਜੇਲ੍ਹ ਦੇ ਵਿਚ। ਬੰਦੇ ਦਾ ਨਾ, ਬੰਦੇ ਨੂੰ ਥੱਲੇ ਤੋਂ ਉੱਤੇ ਤੱਕ, ਅੰਦਰ ਤੋਂ ਬਾਹਰ ਤੱਕ ਕਿਤਾਬਾਂ ਬਦਲ ਦਿੰਦੀਆਂ, ਕਿਤਾਬਾਂ ਤੁਹਾਨੂੰ ਚੁਣੌਤੀ ਦਿੰਦੀਆਂ। ਦੋਸਤੋ, ਜਿਹੜੇ ਜਿਮ ਚ ਜਾਣ ਦੇ ਜਾਵਾਂ ਨੇ ਨਾ, ਮਸਲ ਬਣਾਉਂਦੇ ਨੇ, ਤੁਸੀਂ ਪੜ੍ਹਦੇ ਹੋ, ਕਹਿੰਦੇ ਹੁੰਦੇ ਨਾ ਰੈਜ਼ਿਸਟੈਂਸ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਮਸਲ ਨੂੰ ਬਣਾਉਣ ਲਈ, ਉਹ ਬਹੁਤ ਜ਼ਰੂਰੀ ਹੈ, ਬੇਹੱਦ ਜ਼ਰੂਰੀ ਹੈ, ਪਰ ਪੜ੍ਹਾਈ ਹੈ ਜਿਹੜੀ ਉਹ ਬੇਹੱਦ ਜ਼ਰੂਰੀ, ਪੜ੍ਹਾਈ ਤੁਹਾਨੂੰ ਅੰਦਰੋਂ ਸਾਫ਼ ਕਰ ਦਿੰਦੀ ਹੈ। ਪੜ੍ਹਾਈ ਲਿਖਾਈ, ਆਪਣੇ ਆਪ ਤੇ ਸ਼ੱਕ ਕਰਨਾ, ਡੂੰਘਿਆਈ ਦੇ ਵਿਚ ਜਾਣਾ, ਮਤਲਬ ਇੰਨਾ ਅੰਦਰ ਧੋ ਦਿੰਦਾ ਜੀ ਤੁਹਾਡਾ ਸਾਰਾ ਕੁਛ। ਬਾਹਰ ਜਿਵੇਂ ਤੁਸੀਂ ਵਧੀਆ ਤੋਂ ਵਧੀਆ ਲੈ ਕੇ ਆਉਂਦੇ ਹੋ ਨਾ, ਸੋਪ ਕੱਪੜੇ ਨਿਖਾਰਨ ਲਈ, ਸੋਹਣੇ ਬਣਨ ਲਈ, ਹੈਨਾ, ਇਹ ਕਿਤਾਬਾਂ ਸਾਨੂੰ ਅੰਦਰੋਂ ਸੋਹਣਾ ਬਣਾਉਂਦੀਆਂ। ਭਗਤ ਸਿੰਘ ਨੇ ਕਿਤਾਬਾਂ ਦਾ ਲੜ ਫੜਿਆ ਸੀ ਜੀ, ਤੇ ਭਗਤ ਸਿੰਘ ਸਾਰੇ ਦਾ ਸਾਰਾ ਬਦਲ ਗਿਆ, ਦੇਖ ਲਓ, ਸਾਰੇ ਦਾ ਸਾਰਾ ਬਦਲ ਗਿਆ। ਅੱਛਾ, ਉਹਦੇ ਚ ਕੀ ਲਿਖਦਾ ਭਗਤ ਸਿੰਘ ਜੀ ਉਹ ਪੈਂਫਲੈਟ ਦੇ ਵਿਚ, ਤੇ ਜੇਲ੍ਹ ਤੇ ਜਦੋਂ ਉਹਦੀ ਜੱਜ ਨਾਲ ਬਹਿਸ ਹੁੰਦੀ ਆ, ਉਹ ਵਾਰ ਵਾਰ ਪਹਿਲੀ ਗੱਲ ਤਾਂ ਉਹ ਲੋਕਾਂ ਨੂੰ ਯਾਦ ਨਹੀਂ ਰਹਿੰਦਾ ਜੀ ਇਹ ਬੰਬ ਸਿੱਟਿਆ ਕਿਉਂ ਸੀ। ਆਪਾਂ ਪਹਿਲਾਂ ਵੀ ਕਈ ਵਾਰੀ ਗੱਲਾਂ ਕਰਦੇ ਹਾਂ ਵੀ ਭਗਤ ਸਿੰਘ ਦੀ ਮੁੱਛ ਵਾਲੀ ਫੋਟੋ, ਪੱਗ ਵਾਲੀ ਫੋਟੋ ਯਾਦ ਰਹਿੰਦੀ ਹੈ, ਪਿਸਤੌਲ ਪਾਇਆ ਹੋਇਆ ਉਹ ਯਾਦ ਰਹਿੰਦਾ। ਉਸ ਵੇਲੇ ਨਾ ਇੱਕ ਪਬਲਿਕ ਸੇਫਟੀ ਐਕਟ ਸੀ ਜਿਹੜਾ ਉਹ ਇੰਪਲੀਮੈਂਟ ਕੀਤਾ ਸੀ, ਵਾਇਸ ਰਾਏ ਹੁੰਦਾ ਜਿਹੜਾ ਬ੍ਰਿਟਿਸ਼ ਹਕੂਮਤ ਦਾ ਜਿਹੜਾ ਮਤਲਬ ਇੰਡੀਆ ਦਾ ਕੇਅਰ ਟੇਕਰ ਸੀ। ਇੱਕ ਸੀਗਾ ਟ੍ਰੇਡ ਡਿਸਪਿਊਟ ਐਕਟ, ਇੱਕ ਪਬਲਿਕ ਸੇਫਟੀ ਬਿੱਲ ਤੇ ਇੱਕ ਟ੍ਰੇਡ ਡਿਸਪਿਊਟ ਐਕਟ, ਇਹ ਦੋਨਾਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਲਈ ਭਗਤ ਸਿੰਘ ਨੇ ਇਹ ਕਾਰਵਾਈ ਕੀਤੀ ਸੀ। ਅੱਛਾ, ਹੈਰਾਨੀ ਦੀ ਗੱਲ ਆ ਜੀ, 96 ਸਾਲ ਬੀਤ ਗਏ, ਅੱਜ ਵੀ ਹਾਲਾਤ ਉਵੇਂ ਹੀ ਉਹ ਜੇ ਨੇ, ਰੈਲੇਵੈਂਟ ਨੇ ਗੱਲਾਂ। ਸੇਫਟੀ ਐਕਟ ਕੀ ਸੀ? ਸੇਫਟੀ ਐਕਟ ਇਹ ਸੀਗਾ ਵੀ ਬਿਨਾਂ ਟਰਾਇਲ ਕੀਤਿਆਂ ਬਿਨਾਂ ਕੇਸ ਚਲਾਇਆ ਤੁਸੀਂ ਜਿਹਨੂੰ ਮਰਜ਼ੀ ਫੜ ਕੇ ਅੰਦਰ ਦੇ ਦਿਓ। ਅੱਜ 96 ਸਾਲ ਬਾਅਦ ਵੀ ਇੰਡੀਆ ਦੇ ਕੀ ਮੈਂ ਕਹਿੰਦਾ ਜੀ ਦੁਨੀਆਂ ਦੇ ਵਿੱਚ ਹਾਲਾਤ ਇਹੋ ਜਿਹੇ ਨੇ। ਆਹ ਸਾਡੇ ਗੁਆਂਢੀ ਥਾਣੇਦਾਰ ਨੇ ਜਿਹੜੇ, ਇਹਨਾਂ ਦਾ ਵੀ ਇਹੀ ਹਾਲ ਆ। ਇਹਨਾਂ ਬਾਰੇ ਵਾਫੇ ਹਰ ਰੋਜ਼ ਗੱਲ ਕਰਦੇ, ਫਿਰ ਗੱਲ ਕਰਾਂਗੇ, ਕੋਈ ਨੀ। ਪਰ ਇੰਡੀਆ ਦੇ ਕੰਟੈਕਸਟ ਗੱਲ ਕਰਨੀ ਹੋਵੇ, 96 ਸਾਲ ਬਦਲ ਗਏ, ਹਕੂਮਤ ਬਦਲ ਗਈ, ਸੋ ਕਾਲਡ ਆਜ਼ਾਦੀ ਆ ਗਈ, ਕਾਂਗਰਸ ਦਾ ਰਾਜ ਆਇਆ, ਬੀਜੇਪੀ ਦਾ ਆਇਆ, ਅਕਾਲੀ ਆਏ, ਪੰਥਕ ਆਏ, ਬੜੇ ਆਏ ਜੀ ਆਏ ਚਲੇ ਗਏ। ਪਰ ਭਗਤ ਸਿੰਘ ਦੀ ਜਿਹੜੀ ਇਹ ਗੱਲ ਸੀ ਜਿਹਦੇ ਖਿਲਾਫ਼ ਉਹਨੇ ਆਵਾਜ਼ ਬੁਲੰਦ ਕੀਤੀ ਸੀ, ਬਈ ਤੁਸੀਂ ਜਿਹਨੂੰ ਮਰਜ਼ੀ ਫੜ ਕੇ ਅੰਦਰ ਦੇ ਦਿਓ, ਉਹ ਤੁਸੀਂ ਜਿਹਨੂੰ ਮਰਜ਼ੀ ਛੱਡੋ ਜੀ, ਜਿਹਨੂੰ ਮਰਜ਼ੀ ਫੜ ਕੇ ਪੁਲਿਸ ਮੁਕਾਬਲਾ ਬਣਾ ਦਿੰਦੇ ਆ। ਅੱਜ ਥੋੜੇ ਦਿਨਾਂ ਦੀ ਗੱਲ ਹੈ, ਇੱਕ ਲੜਕੀ ਪੋਇਟ ਸੀ, ਰੇਣੂਕਾ ਸ਼ਾਇਦ ਉਹਦਾ ਨਾਂ ਸੀ, ਉਹਦੇ ਬਾਰੇ ਵੀ ਫਿਰ ਕਿਸ ਦਿਨ ਗੱਲ ਕਰਾਂਗੇ। ਪੁਲਿਸ ਮੁਕਾਬਲਾ ਬਣਾ ਕੇ ਪੁਲਿਸ ਨੇ ਉਹਨੂੰ ਮਾਰਤਾ ਇੰਡੀਆ ਦੇ ਵਿੱਚ। ਮਤਲਬ ਮੈਂ ਤਾਂ ਥੋੜੀ ਜਿਹੀ ਤੁਹਾਨੂੰ ਛੋਟੀਆਂ ਛੋਟੀਆਂ ਉਦਾਹਰਣਾਂ ਦੇ ਰਿਹਾ, ਜਿਹਨੂੰ ਮਰਜ਼ੀ ਫੜ ਕੇ ਅੰਦਰ ਕਰ ਦਿੰਦੇ ਆ। ਪ੍ਰੋਫੈਸਰ ਸਾਈਂ ਬਾਬਾ ਦੀ ਆਪਾਂ ਗੱਲ ਕਰਦੇ ਹੁੰਦੇ ਸੀ, 90% ਡਿਸੇਬਲਡ ਪ੍ਰੋਫੈਸਰ ਯੂਨੀਵਰਸਿਟੀ ਦਾ, ਬਿਨਾਂ ਕੇਸ ਚਲਾਇਆ ਉਹਨੂੰ 10 ਸਾਲ ਅੰਦਰ ਰੱਖਿਆ ਤੇ ਜੇਲ੍ਹ ਦੇ ਵਿੱਚ ਉਹਨੂੰ ਅੰਦਰ। ਇੰਨੇ ਕੁ ਬੁਰੇ ਹਾਲਾਤ ਸੀ ਉਹਦੇ ਕੋਵਿਡ ਦੇ ਦੌਰਾਨ ਵੀ, ਤੇ ਬਸ ਉਹ ਅਖੀਰ ਤੇ ਕੋਰਟ ਨੇ, ਜੱਜਾਂ ਨੇ, ਸਾਰਿਆਂ ਨੇ ਹੱਥ ਚੱਕਤੇ ਵੀ ਇਹਦੇ ਖਿਲਾਫ਼ ਕੋਈ ਐਕਸ਼ਨ ਲੈਣਾ ਨਹੀਂ ਬਣਦਾ, ਐਡੀ ਢੀਠ ਤੇ ਨਿਕੰਮੀ ਸਰਕਾਰ ਭਾਰਤ ਦੀ। ਬਾਹਰ ਆ ਕੇ ਜੀ ਉਹ ਫਿਰ ਤੁਹਾਨੂੰ ਪਤਾ ਕਿ ਉਹ ਪੂਰਾ ਹੋ ਗਿਆ ਜੇਲ੍ਹ ਤੋਂ ਬਾਹਰ ਆ ਕੇ। ਮਤਲਬ 96 ਸਾਲ ਪਹਿਲਾਂ ਰੈਲੇਵੈਂਸ ਦੇਖੋ ਤੁਸੀਂ, ਜਿਹਦੇ ਖਿਲਾਫ਼ ਅਸੀਂ ਸਵੇਰ ਤੋਂ ਸ਼ਾਮ ਤਾਈਂ ਕੋਈ ਭਗਤ ਸਿੰਘ ਦੀ ਟੋਪੀ ਪਾਉਂਦਾ, ਕੋਈ ਮੁੱਖ ਮੰਤਰੀ, ਕੋਈ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੰਦਾ, ਕਿਸੇ ਨੇ ਅਸੈਂਬਲੀ ਚ ਉਹਦਾ ਪਾਰਲੀਮੈਂਟ ਦੇ ਵਿਚ ਜਾਂ ਜਿਹੜੀਆਂ ਵਿਧਾਨ ਸਭਾ ਅਸੈਂਬਲੀ ਕਿਸੇ ਨੇ ਫੋਟੋ ਲਾਈ ਆ, ਥਾਂ ਥਾਂ ਤੇ ਬੁੱਤ ਲੱਗੇ ਆ। 96 ਸਾਲ ਪਹਿਲਾਂ ਉਹਨੇ ਇਸ ਐਕਟ ਦਾ ਵਿਰੋਧ ਕੀਤਾ ਸੀ ਵੀ ਬਿਨਾਂ ਟਰਾਇਲ ਕੀਤਿਆਂ ਬਿਨਾਂ ਕੇਸ ਚਲਾਇਆ ਤੁਸੀਂ ਕਿਸੇ ਨੂੰ ਅੰਦਰ ਨਹੀਂ ਰੱਖ ਸਕਦੇ। ਅੱਛਾ, ਹੋਰ ਵੀ ਗੱਲ ਸ਼ਾਇਦ ਬਹੁਤੇ ਲੋਕਾਂ ਨੂੰ ਨਾ ਪਤਾ ਹੋਵੇ, ਇਹ ਜਿਹੜੇ ਬਿੱਲ ਸੀ ਨਾ, ਅਸੈਂਬਲੀਜ਼ ਨੇ ਆਲਰੇਡੀ ਰੱਦ ਕਰਤੇ ਸੀ। ਅਸੀਂ ਡੈਮੋਕਰੇਟਿਕ ਯੁੱਗ ਚ ਰਹਿ ਰਹੇ ਹਾਂ, ਚੁਣੇ ਹੋਏ ਨੁਮਾਇੰਦਿਆਂ ਦੇ ਜਿਹੜੀ ਉਦੋਂ ਟੁੱਟੀ ਭੱਜੀ ਅਸੈਂਬਲੀ ਸੀ ਜੋ ਵੀ ਸੀਗੀ, ਉਹਨਾਂ ਨੇ ਰੱਦ ਕਰਤੇ ਸੀ। ਪਰ ਵਾਇਸ ਰਾਏ ਨੇ ਫਿਰ ਵੀ ਜਾਣ ਬੁੱਝ ਕੇ ਕਹਿੰਦਾ ਜੀ ਨਹੀਂ ਇਹ ਇੰਪਲੀਮੈਂਟ ਕਰਨੇ। ਤੇ ਐਵੇਂ ਟ੍ਰੇਡ ਡਿਸਪਿਊਟ ਐਕਟ ਸੀਗਾ ਜਿਹੜਾ, ਵੀ ਤੁਹਾਡਾ ਯੂਨੀਅਨ ਬਣਾਉਣ ਦਾ ਹੱਕ, ਤੁਹਾਡਾ ਬੋਲਣ ਦਾ ਹੱਕ, ਹੋਰ ਜਿਹੜੇ ਰਾਈਟਸ ਹੁੰਦੇ ਆ ਇਹ ਖੋਲੇ ਗਏ ਸੀ। ਇਹ ਦੋਨਾਂ ਦੇ ਖਿਲਾਫ਼ ਭਗਤ ਸਿੰਘ ਨੇ 8 ਅਪ੍ਰੈਲ 1929 ਨੂੰ ਅਸੈਂਬਲੀ ਦੇ ਵਿਚ ਜਾ ਕੇ ਬੰਬ ਸਿੱਟਿਆ ਸੀ ਤੇ ਭੱਜਿਆ ਨੀ ਜਿਵੇਂ ਅੱਜ ਕੱਲ ਦੇ ਬਹੁਤ ਲੋਕ ਹੁੰਦੇ ਆ, ਪਹਿਲਾਂ ਕਾਰਵਾਈ ਕਰ ਦਿੰਦੇ ਮਗਰੋਂ ਕਹਿੰਦੇ ਜੀ ਅਸੀਂ ਤਾਂ ਕੀਤੀ ਨੀ, ਜੱਜ ਸਾਹਮਣੇ ਜਾ ਕੇ ਅਸੀਂ ਤਾਂ ਕੀਤੀ ਹੋਈ ਨੀ ਜੀ ਕਾਰਵਾਈ, ਇਹ ਮੁੱਕਰ ਜਾਂਦੇ ਆ। ਉਹਨੇ ਠੋਕ ਵਜਾ ਕੇ ਕਿਹਾ ਵੀ ਹਾਂ ਅਸੀਂ ਸਿੱਟਿਆ, ਕਿਉਂ ਤੁਸੀਂ ਸਾਡੇ ਦੇਸ਼ ਦੇ ਲੋਕਾਂ ਨੂੰ ਤੰਗ ਕਰਦੇ ਹੋ, ਕਿਉਂ ਤੁਸੀਂ ਇਹੋ ਜਿਹੇ ਰੂਲ ਇੱਥੇ ਪਾਸ ਕਰਨ ਲੱਗੇ ਹੋ ਜਦੋਂ ਅਸੈਂਬਲੀ ਨੇ ਰੱਦ ਕਰਤਾ, ਹਿਊਮਨ ਰਾਈਟਸ ਦੀ ਉਲੰਘਣਾ ਇਹ, ਹਿਊਮਨ ਰਾਈਟਸ ਦੀ ਗੱਲ ਅੱਜ ਚੱਲਦੀ ਆ। ਉਹ ਕਹਿੰਦਾ ਜੀ ਬਿਨਾਂ ਤੁਸੀਂ ਕੇਸ ਚਲਾਇਆ, ਬਿਨਾਂ ਚਾਰਜ ਕੀਤਿਆਂ ਤੁਸੀਂ ਕਿਸੇ ਨੂੰ ਕਿਵੇਂ ਅੰਦਰ ਰੱਖ ਸਕਦੇ ਹੋ? ਇਹ ਸੀ ਜੀ ਭਗਤ ਸਿੰਘ। ਜਿੱਦਾਂ ਭਗਤ ਸਿੰਘ ਦਾ ਸ਼ਹੀਦੀ ਦਿਨ ਸੀ ਨਾ, ਉਸ ਦਿਨ ਵੀ ਆਪਾਂ ਭਗਤ ਸਿੰਘ ਬਾਰੇ ਕੁਝ ਗੱਲਾਂ ਕੀਤੀਆਂ ਸੀ। ਮਤਲਬ ਇੰਨਾ ਯੰਗ ਬੰਦਾ, ਤੇ ਇੱਥੇ ਯੰਗ ਬੰਦਿਆਂ ਨੂੰ ਅਜੇ ਇਹ ਵੀ ਨਹੀਂ ਪਤਾ ਹੁੰਦਾ ਵੀ ਰੋਟੀ ਕਿਵੇਂ ਕਮਾਉਣੀ, ਆਪਦਾ ਢਿੱਡ ਆ ਜਿਹੜਾ ਉਹਦਾ ਖਿਆਲ ਕਿਵੇਂ ਕਰਨਾ ਹੈ ਨਾ। ਯੂਨੀਵਰਸਿਟੀਆਂ 'ਚ ਪੜ੍ਹਦੇ ਨੇ, ਕਾਲਜਾਂ 'ਚ ਪੜ੍ਹਦੇ ਨੇ, ਸਿੱਖਿਆ ਹਾਸਲ ਕਰਦੇ ਨੇ, ਪਰ ਜਿਹੜੀ ਬੇਸਿਕ ਸਮਾਜ ਦੀ ਜਿਹੜੀ ਸਟੱਡੀ ਹੈ ਬੇਸਿਕ, ਉਹਦੇ ਬਾਰੇ ਨਹੀਂ ਪਤਾ ਹੁੰਦਾ। ਤੇ ਦੂਜੇ ਇਹੋ ਜਿਹੇ ਕਈ ਅੰਧ ਵਿਸ਼ਵਾਸੀ ਤੇ ਪਿਛਾਂਹ ਖਿੱਚੂ ਲੋਕ ਨੇ ਜਿਹੜੇ ਬਿਨਾਂ ਸਮਝਿਆਂ, ਬਿਨਾਂ ਪਰਖਿਆਂ, ਬਿਨਾਂ ਪੜ੍ਹਿਆਂ ਵੀ ਭਗਤ ਸਿੰਘ ਕੀ ਚੀਜ਼ ਸੀ, ਉਹ ਤੇ ਸਵੇਰ ਤੋਂ ਸ਼ਾਮ ਤਾਈਂ ਤਬਾ ਲਾਈ ਜਾਂਦੇ ਨੇ। ਖਾਸ ਕਰਕੇ ਜਿਹੜੇ ਰਿਲੀਜੀਅਸ ਫਨੈਟਿਕਸ ਹੁੰਦੇ ਨੇ ਨਾ, ਧਾਰਮਿਕ ਕੱਟੜਪੰਥੀਏ, ਉਹਨਾਂ ਨੂੰ ਭਗਤ ਸਿੰਘ ਬੜਾ ਚੁੱਭਦਾ, ਬਹੁਤ ਚੁੱਭਦਾ ਉਹਨਾਂ ਨੂੰ ਭਗਤ ਸਿੰਘ। ਕਿਤੇ ਭਗਤ ਸਿੰਘ ਨੂੰ ਕਾਮਰੇਡ ਕਹਿ ਦਿੰਦੇ ਆ ਉਹ, ਕਿਤੇ ਭਗਤ ਸਿੰਘ ਨੂੰ ਰਾਸ਼ਟਰਵਾਦੀ ਕਹਿ ਦਿੰਦੇ ਆ, ਕਿਤੇ ਆਰੀਆ ਸਮਾਜੀ ਕਹਿ ਦਿੰਦੇ ਆ। ਨੋ ਡਾਊਟ ਉਹ ਆਰੀਆ ਸਮਾਜੀ ਪਰਿਵਾਰ ਦੇ ਵਿੱਚੋਂ ਸੀ ਜੀ, ਪਰ ਇਹਦੇ ਨਾਲ ਕੀ ਫਰਕ ਪੈਂਦਾ? ਕੋਈ ਬੰਦਾ ਹਿੰਦੂ ਪਰਿਵਾਰ ਚੋਂ ਆ, ਕੋਈ ਜਨਸੰਘ ਦੇ ਵਿੱਚੋਂ ਆ, ਕੋਈ ਅਕਾਲੀਆਂ ਚੋਂ ਆ, ਕੋਈ ਰਾਧਾ ਸਵਾਮੀਆਂ ਚੋਂ ਆ, ਕੋਈ ਸਰਸੇ ਵਾਲਿਆਂ ਚੋਂ ਆ, ਕੋਈ ਸਿੱਖਾਂ ਚੋਂ ਆ, ਕੋਈ ਜੱਟਾਂ ਚੋਂ, ਇਹਦੇ ਨਾਲ ਫਰਕ ਕੀ ਪੈਂਦਾ? ਇਨਸਾਨ ਆ ਜਿਹੜਾ ਉਹਦੀ ਆਪਣੀ ਵਿਚਾਰਧਾਰਾ ਦੇਖੋ। ਭਗਤ ਸਿੰਘ ਤਾਂ ਆਪਦੀਆਂ ਲਿਖਤਾਂ ਦੇ ਵਿੱਚੋਂ ਬੋਲਦਾ ਨਾ, ਜੇ ਉਹਦਾ ਪਿਓ ਤੇ ਦਾਦਾ ਆਰੀਆ ਸਮਾਜੀ ਸੀ ਤਾਂ ਉਸ ਵੇਲੇ ਆਰੀਆ ਸਮਾਜੀ ਮੂਵਮੈਂਟ ਸੀ, ਆਰੀਆ ਸਮਾਜੀ ਮੂਵਮੈਂਟ, ਮੈਂ ਆਰੀਆ ਸਮਾਜੀ ਨੀ, ਮਾਫ਼ ਕਰਨਾ ਕੋਈ ਮੈਨੂੰ ਨਾ ਆਰੀਆ ਸਮਾਜੀ ਸਮਝ ਲਿਓ, ਪਰ ਉਸ ਵੇਲੇ ਆਰੀਆ ਸਮਾਜੀ ਮੂਵਮੈਂਟ ਮੁਕਾਬਲਤਨ ਦੂਸਰੀਆਂ ਮੂਵਮੈਂਟਸ ਦੇ ਨਾਲੋਂ ਕੁਛ ਕਰਦੇ ਸੀ। ਹੁਣ ਆਏ ਤਾਂ ਤੁਸੀਂ ਕਹਿ ਦੋਗੇ ਜੀ ਨਾਮਧਾਰੀਏ ਵੀ, ਨਾਮਧਾਰੀ ਕਿਸੇ ਵੇਲੇ ਨਾਮਧਾਰੀਆਂ ਦੀ ਬਹੁਤ ਤਕੜੀ ਮੂਵਮੈਂਟ ਸੀ। ਬਾਬਾ ਰਾਮ ਸਿੰਘ ਦੀ ਸਟਰਗਲ ਪੜ੍ਹਿਓ ਤੁਸੀਂ ਜੀ, ਫਰੀਡਮ ਮੂਵਮੈਂਟ ਸਟਰਗਲ ਪੜ੍ਹਿਓ, ਜਾਂ ਉਹਨਾਂ ਦਾ ਜਿਹੜਾ ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਬਾਬਾ ਰਾਮ ਸਿੰਘ ਦਾ ਪੜ੍ਹ ਲਿਓ, ਹੈ ਨਾ। ਮੌਕਾ ਬਦਲਣ ਦੇ ਨਾਲ, ਸਮਾਂ ਬਦਲਣ ਦੇ ਨਾਲ ਕੋਈ ਚੀਜ਼ਾਂ ਦੀ ਰੈਲੇਵੈਂਸ ਘੱਟ ਜਾਂਦੀ ਹੈ, ਪਰ ਜਿਹੜੀਆਂ ਸੈਕਰੀਫਾਈਸਿਸ ਆ ਉਹ ਨਹੀਂ ਘਟਦੀਆਂ। ਐਵੇਂ ਕਈ ਭਗਤ ਸਿੰਘ ਦੇ ਤਵਾ ਲਾਉਣ ਦੇ, ਤਵਾ ਲਾਉਣ ਦੇ ਬਾਰੇ ਕਹੀ ਜਾਣਗੇ, ਭਗਤ ਸਿੰਘ ਦੇ ਜੀ ਆਰੀਆ ਸਮਾਜੀ ਸੀ, ਫਿਰ ਕੀ ਹੋ ਗਿਆ ਵੀ ਆਰੀਆ ਸਮਾਜੀ ਸੀ ਨਾ। ਉਹਦਾ ਚਾਚਾ ਭਗਤ ਸਿੰਘ ਦਾ ਅਜੀਤ ਸਿੰਘ, ਉਹਨੂੰ ਦੇਸ਼ ਨਿਕਾਲਾ ਮਿਲਿਆ ਹੋਇਆ ਸੀ। ਭਗਤ ਸਿੰਘ ਦਾ ਪਿਤਾ, ਭਗਤ ਸਿੰਘ ਦਾ ਦਾਦਾ ਸਭ ਇਨਕਲਾਬੀ ਸੀ, ਸਭ ਜੂਝਣ ਵਾਲੇ ਬੰਦੇ ਸੀ ਜੀ। ਬੜਾ ਬੜਾ ਮਤਲਬ ਪਰਿਵਾਰ ਸੀ ਜਿਹੜਾ, ਉਹ ਬੜਾ ਸੈਕਰੀਫਾਈਸ ਵਾਲਾ ਪਰਿਵਾਰ ਸੀ ਜੀ, ਬੜੀਆਂ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਨੇ। ਤੇ ਭਗਤ ਸਿੰਘ ਛੋਟਾ ਹੁੰਦਾ ਸੀ ਜਦੋਂ, ਉਦੋਂ ਤੋਂ ਜਦੋਂ ਇਨਕਲਾਬੀ ਘਰੇ ਆਉਂਦੇ ਸੀ ਉਦੋਂ ਤੋਂ ਉਹਨੂੰ ਜਾਗ ਲੱਗਿਆ ਇਨਕਲਾਬੀ ਵਿਚਾਰਾਂ ਦਾ। ਇਸ ਕਰਕੇ ਭਗਤ ਸਿੰਘ ਆ ਜਿਹੜਾ ਜੀ, ਉਹ ਭਗਤ ਸਿੰਘ ਬਣਿਆ। ਆ ਪਿਛਲੇ 8-10-20 ਸਾਲਾਂ, 25 ਸਾਲਾਂ ਦਾ, 30 ਸਾਲਾਂ ਦਾ ਇਤਿਹਾਸ ਦੇਖ ਲਓ। ਆਪਣੇ ਆਪ ਨੂੰ ਵੱਡੇ ਵੱਡੇ ਕਹਾਉਣ ਵਾਲੇ ਇਨਸਾਨ ਆ ਜਿਹੜੇ, ਉਹਨਾਂ ਦੀਆਂ ਕਾਰਵਾਈਆਂ ਤੁਸੀਂ ਭਗਤ ਸਿੰਘ ਨਾਲ ਮਿਲ ਕੇ ਦੇਖ ਲਿਓ। ਚਲੋ ਬਾਹਲੀ ਦੂਰ ਨਹੀਂ ਜਾਣਾ, ਸਿਮਰਨਜੀਤ ਸਿੰਘ ਮਾਨ ਜਿਹੜਾ ਸਵੇਰ ਤੋਂ ਸ਼ਾਮ ਤੱਕ ਕੋਈ ਗੱਲ ਹੋਵੇ ਉਹ ਭਗਤ ਸਿੰਘ ਨੂੰ ਕੜੀਸ ਲਿਆਉਂਦਾ ਵਿੱਚ। ਆਪ ਕੀ ਚੀਜ਼ ਆ ਸਿਮਰਨਜੀਤ ਸਿੰਘ ਮਾਨ, ਹੈ ਨਾ। ਉਹ ਕਹਿੰਦਾ ਜੀ ਭਗਤ ਸਿੰਘ ਟੈਰੋਰਿਸਟ ਸੀ। ਭਗਤ ਸਿੰਘ ਦਾ ਇੱਕ ਵੀ ਬਿਆਨ ਦਿਖਾਓ ਤੁਸੀਂ ਜਿੱਥੇ ਉਹ ਟੈਰੋਰਿਜ਼ਮ ਦੀ ਸਪੋਰਟ ਕਰਦਾ। ਹਾਂ, ਇਨੀਸ਼ੀਅਲ ਡੇਜ਼ ਦੇ ਵਿੱਚ ਜ਼ਰੂਰ ਉਹ ਕਿਸੇ ਕਾਰਨ ਕਰਕੇ ਮਜਬੂਰੀ ਵੱਸ, ਜਾਂ ਕਹਿ ਦਿਓ ਕਈ ਵਾਰੀ ਰਿਐਕਸ਼ਨ ਵਜੋਂ, ਕਈ ਵਾਰੀ ਤੁਹਾਨੂੰ ਕੋਈ ਨਾ ਕੋਈ ਕਾਰਵਾਈ ਕਰਨੀ ਪੈਂਦੀ ਆ, ਜਿਹਦਾ ਬਾਅਦ ਦੇ ਵਿੱਚ ਰਿਗਰੈਟ ਵੀ ਹੁੰਦਾ, ਪਛਤਾਵਾ ਵੀ ਹੁੰਦਾ, ਉਹ ਇੱਕ ਵੱਖਰੀ ਗੱਲ ਆ। ਉਸ ਭਗਤ ਸਿੰਘ ਖੁਦ ਲਿਖਦਾ ਜੀ, ਸ਼ੁਰੂਆਤੀ ਦਿਨਾਂ ਤੋਂ ਬਿਨਾਂ ਕਹਿੰਦਾ ਵੀ ਉਸ ਤੋਂ ਬਾਅਦ ਮੈਂ ਉਸ ਦਿਨ ਪੜ੍ਹ ਕੇ ਸੁਣਾਈਆਂ ਸੀ ਭਗਤ ਸਿੰਘ ਦੀਆਂ ਕੋਟੇਸ਼ਨ ਤੁਹਾਨੂੰ। ਉਹ ਕਹਿੰਦਾ ਹਿੰਸਾ ਜਿਹੜੀ ਉਹ ਕੁਝ ਵੀ ਨਹੀਂ ਸਵਾਰ ਸਕਦੀ ਸਾਡੇ ਸਮਾਜ ਦਾ। ਨੌਜਵਾਨਾਂ ਨੂੰ ਉਹਦੀ ਹਦਾਇਤ ਆ ਜਿਹੜੀ ਉਹ ਬੜੀ ਕਲੀਅਰ ਕੱਟ ਹੈਗੀ ਆ ਵੀ ਨੌਜਵਾਨ, ਉਹ ਜਿਹੜਾ ਸਮਾਂ ਹੁੰਦਾ ਜਵਾਨੀ ਵੇਲੇ ਦਾ, ਉਦੋਂ ਹੀ ਕੁਛ ਕਰ ਗੁਜ਼ਰਨ ਦੀ ਸਮਰੱਥਾ ਹੁੰਦੀ ਆ, ਤੇ ਜਿਹੜੇ ਸਿਸਟਮ ਦੇ ਵਿੱਚ ਅਸੀਂ ਰਹਿ ਰਹੇ ਹਾਂ ਜਾਂ ਪਹਿਲਾਂ ਸੀ ਜਿਹੜਾ ਸਿਸਟਮ, ਉਹੀ ਐਨਰਜੀ ਜਿਹੜੀ ਨੌਜਵਾਨ ਦੀ ਐਨਰਜੀ ਕਿਸੇ ਚੰਗੇ ਪਾਸੇ ਸਮਾਜ ਦੇ ਚੰਗੇ ਕੰਮਾਂ ਦੀ ਉਸਾਰੀ ਲਈ ਲੱਗਣੀ ਹੁੰਦੀ ਆ, ਉਹ ਗਲਤ ਪਾਸੇ ਲੱਗ ਜਾਂਦੀ ਆ, ਦਿਰੇਲ ਹੋ ਜਾਂਦਾ ਬੰਦਾ ਆਪਣੇ ਨਿਸ਼ਾਨੇ ਤੋਂ। ਸਮਾਜ ਸਾਰੇ ਦਾ ਸਾਰਾ ਕੋਆਪਰੇਸ਼ਨ ਨਾਲ ਜਦੋਂ ਅੱਗੇ ਵੱਧਦਾ ਤਾਂ ਬਹੁਤ ਸੋਹਣਾ ਸਮਾਜ ਸਿਰਜਿਆ ਜਾਂਦਾ। ਜਦੋਂ ਸਮਾਜ ਦੇ ਵਿੱਚ ਮੋਨੋਪਲੀ, ਜਦੋਂ ਸਮਾਜ ਦੇ ਵਿੱਚ ਚੋਰੀ, ਠੱਗੀ, ਐਕਸਪਲੋਇਟੇਸ਼ਨ, ਤੇ ਖਾਸ ਕਰਕੇ ਜਿਹੜੇ ਐਕਸਪਲੋਇਟਰਸ ਨੇ, ਚੋਰੀ ਠੱਗੀ ਕਰਨ ਵਾਲੇ ਨੇ, ਉਹ ਚੋਰੀ ਠੱਗੀ ਦੇ ਕਾਨੂੰਨ ਦੀਆਂ ਚੋਰ ਬੋਰੀਆਂ ਨੂੰ ਵਰਤ ਕੇ ਕਰਦੇ ਨੇ, ਹੈਨਾ। ਜਦੋਂ ਸਮਾਜ 'ਚ ਇਹ ਕੁਛ ਚੱਲਦਾ ਹੁੰਦਾ ਉਦੋਂ ਸਮਾਜ ਦੇ ਵਿੱਚ ਖੜੋਤ ਆ ਜਾਂਦੀ ਹੈ, ਜਿਵੇਂ ਅੱਜ ਕੱਲ੍ਹ ਆਈ ਹੋਈ ਹੈ। ਅੱਜ ਕੱਲ੍ਹ ਤਾਂ ਜਿਹੜਾ ਕੁਛ ਚੱਲ ਰਿਹਾ, ਅਸੀਂ ਪਹਿਲੀਆਂ ਪੀੜ੍ਹੀਆਂ ਦੀ ਖੱਟੀ ਖਾ ਰਹੇ ਹਾਂ ਦੋਸਤੋ, ਬੜੀ ਸਿੱਧੀ ਜਿਹੀ ਗੱਲ ਆ। ਹੱਥਾਂ ਨਾਲ ਜ਼ਰੂਰ ਅਸੀਂ ਕਮਾਉਂਦੇ ਹਾਂ ਮਾੜਾ ਮੋਟਾ, ਕੰਮ ਕੁੰਮ ਕਰਨ ਜਾਂਦੇ ਹਾਂ, ਪਰ ਜਿੰਨੀਆਂ ਕੁ ਸਾਨੂੰ ਫੈਸਿਲਿਟੀਜ਼ ਮਿਲ ਰਹੀਆਂ ਨਾ, ਸਾਡੀ ਪਤਾ ਨਹੀਂ, ਕਈ ਵਾਰੀ ਤਾਂ ਮੈਨੂੰ ਐਂ ਲੱਗਦਾ ਵੀ ਸਾਡੀ ਕੋਈ ਕੰਟਰੀਬਿਊਸ਼ਨ ਹੀ ਹੈ ਨਹੀਂ ਅਗਲੀ ਜਨਰੇਸ਼ਨ ਨੂੰ, ਸਾਡੇ ਕੋਲ ਹੈ ਕੀ ਦੇਣ ਵਾਸਤੇ। ਸਾਡੇ ਕੋਲੋਂ ਤਾਂ ਦੁਨੀਆਂ ਭਰ ਦੇ ਵਿੱਚ ਇਸ ਵੇਲੇ ਜਿਹੜੀ ਬਹੁ ਗਿਣਤੀ ਆ, ਉਹ ਸਮਾਜ ਹੀ ਇਹੋ ਜਿਹਾ ਬਣ ਗਿਆ, ਸਾਥੋਂ ਤਾਂ ਬਹੁ ਗਿਣਤੀ ਤੋਂ ਆਪਦਾ ਗੁਜ਼ਾਰਾ ਹੀ ਨਹੀਂ ਚੱਲਦਾ ਗਾ। ਮੈਂ ਦੋਸਤੋ ਸਿੱਧੀਆਂ ਗੱਲਾਂ ਕਰਦਾ ਹੁੰਦਾ, ਕਿਸੇ ਨੂੰ ਕੋਈ ਮਾੜੀਆਂ ਲੱਗਦੀਆਂ, ਚੰਗੀਆਂ ਲੱਗਦੀਆਂ, ਆਪਣੇ ਕੋਲ ਇੱਕ ਘੰਟਾ ਹੁੰਦਾ, ਵੱਖਰੀ ਗੱਲ ਆ। ਸਾਡੀਆਂ ਤੋਂ ਪਹਿਲੀਆਂ ਜਨਰੇਸ਼ਨ ਨੇ ਸਾਡੇ ਲਈ ਕੀ ਲੈ ਕੇ ਦਿੱਤਾ? ਭਗਤ ਸਿੰਘ ਵਰਗੇ ਤਾਂ ਚਲੋ ਰੋਲ ਮਾਡਲ ਬਣੇ ਆ, ਉਹਨਾਂ ਤੋਂ ਸਿੱਖਿਆ ਲੈ ਕੇ ਲੋਕ ਸਟਰਗਲ ਕਰਨ ਲੱਗੇ, ਕੌਮਾਂ ਸਟਰਗਲ ਕਰਨ ਲੱਗੀਆਂ, ਜਿਨ੍ਹਾਂ ਨੈਸ਼ਨੈਲਿਟੀਜ਼ ਨੇ, ਕੌਮਾਂ ਨੇ ਸਟਰਗਲ ਕੀਤਾ, ਸਾਡੇ ਤੋਂ ਪਹਿਲੀਆਂ ਪੀੜ੍ਹੀਆਂ ਨੇ ਕੀ ਕੀ ਲੈ ਕੇ ਦਿੱਤਾ, ਮੈਂ ਬਹੁਤ ਵਾਰੀ ਗਿਣਾਉਂਦਾ ਹੁੰਦਾ। ਪਹਿਲੀ ਗੱਲ ਲੈ ਕੇ ਦਿੱਤੀ ਜੀ ਸਾਨੂੰ, ਜਿੱਥੇ ਵੀ ਜਿਹੜੇ ਦੇਸ਼ਾਂ ਦੇ ਵਿੱਚ ਫ੍ਰੀ ਐਜੂਕੇਸ਼ਨ, ਉਹ ਸਾਡੇ ਤੋਂ ਪਹਿਲੀਆਂ ਪੀੜ੍ਹੀਆਂ ਦੇ ਸਟਰਗਲ ਦੀ ਦੇਣ ਆ। ਤੁਸੀਂ ਸਮਝਦੇ ਹੋਵੋਗੇ ਐਵੇਂ ਆਰਾਮ ਨਾਲ ਜਿਵੇਂ ਕੋਈ ਕਿਸੇ ਨੂੰ ਡਿਨਰ ਜਾਂ ਲੰਚ ਪਰੋਸ ਕੇ ਦਿੰਦਾ ਨਾ, ਪਲੇਟ ਦੇ ਵਿੱਚ ਐਂ ਮਿਲ ਗਿਆ, ਐਂ ਨਹੀਂ ਬੜੇ ਸਟਰਗਲ ਬਾਅਦ ਮਿਲਿਆ। ਸਾਡੇ ਤੋਂ ਸਾਡੀਆਂ ਪੀੜ੍ਹੀਆਂ ਨੇ ਪਹਿਲਾਂ ਲੈ ਕੇ ਦਿੱਤਾ ਸਾਨੂੰ ਵੀ ਕੰਮ ਤੁਸੀਂ ਕਰਨਾ ਭਾਈ 8 ਘੰਟੇ, ਉਹ ਵੱਖਰੀ ਗੱਲ ਆ, ਤੁਹਾਡੀ ਆਪਦੀ ਮਰਜ਼ੀ ਆ, ਪਰ 8 ਘੰਟੇ ਦੇ ਕਾਨੂੰਨੀ, ਹੜਤਾਲਾਂ ਬਣਾਉਣ ਦਾ ਅਧਿਕਾਰ, ਪ੍ਰੋਟੈਸਟ ਕਰਨ ਦਾ ਅਧਿਕਾਰ, ਸੋਸ਼ਲ ਸਿਕਿਉਰਿਟੀ, ਜਦੋਂ ਬੰਦਾ ਬੁੜਾ ਹੋ ਜਾਂਦਾ ਕੰਮ ਨਹੀਂ ਕਰ ਸਕਦਾ, ਪੈਨਸ਼ਨ, ਜੇ ਬੰਦੇ ਦੀ ਡਿਸੇਬਿਲਟੀ ਹੋ ਗਈ ਕੰਮ ਦੇ ਉੱਤੇ ਤੇ ਡਿਸੇਬਿਲਟੀ ਬੈਨੀਫਿਟ, ਸਭ ਸਾਡੇ ਤੋਂ ਪਹਿਲੀਆਂ ਪੀੜ੍ਹੀਆਂ ਨੇ ਲੈ ਕੇ ਦਿੱਤੇ ਨੇ। ਅਸੀਂ ਕੀ ਲੈ ਕੇ ਦਿੱਤਾ? ਅਸੀਂ ਕੰਜ਼ਿਊਮਰਸ ਆ, ਬਸ ਖਾਣ ਪੀਣ ਨੂੰ, ਬਸ ਮੈਕਡੋਨਲ ਖਾ ਲਿਆ ਜੀ, ਪੀਜ਼ਾ ਖਾ ਲਿਆ, ਢਿੱਡ ਵਧਾ ਲਿਆ ਆਪਦਾ, ਤਵਾ ਲਾਉਣ ਨੂੰ ਇੱਕ ਦੂਜੇ ਦੇ ਪਹਿਲੀਆਂ ਪੀੜ੍ਹੀਆਂ ਦੇ। ਸਾਡੇ ਤੋਂ ਪਹਿਲੀਆਂ ਪੀੜ੍ਹੀਆਂ ਸਿਆਣੀਆਂ ਸੀ ਜੀ, ਸਾਡੇ ਨੂੰ ਕਾਫੀ ਸਿਆਣੀਆਂ ਸੀ। ਸਾਨੂੰ ਕਨਫਿਊਜ਼ ਕੀਤਾ ਹੋਇਆ, ਸਾਡੇ ਕੋਲ ਕੋਈ ਆਪਣੀ ਵਿਚਾਰਧਾਰਾ ਨਹੀਂ। ਅਸੀਂ ਇਧਰੋਂ ਉਧਰੋਂ ਸੋਸ਼ਲ ਮੀਡੀਆ ਤੋਂ ਕਿਸੇ ਦੀ ਟੰਗ ਫੜੀ ਹੋਈ ਆ, ਕਿਸੇ ਦੀ ਬਾਂਹ ਫੜੀ ਹੋਈ ਆ, ਕਿਸੇ ਦਾ ਕੁਛ ਫੜਿਆ ਹੋਇਆ, ਮੈਂਟਲੀ ਕ੍ਰਿਪਲਡ ਐਂਡ ਡਿਸੇਬਲਡ, ਇਧਰੋਂ ਉਧਰੋਂ ਵਿਚਾਰ ਚੱਕੇ ਹੋਏ ਨੇ। ਸਾਡੇ ਕੋਲ ਆਪਣੀ ਵੱਜਵੀਂ ਵਿਚਾਰਧਾਰਾ ਹੈ ਨਹੀਂ, ਸਾਡੇ ਕੋਲ ਡਿਸਕਸ਼ਨ ਦਾ ਮਾਦਾ ਨਹੀਂ, ਅਸੀਂ ਪੇਸ਼ੈਂਟ ਲਿਸਨਰ ਨਹੀਂ। ਪੇਸ਼ੈਂਟ ਲਿਸਨਰ ਮਤਲਬ ਤੁਸੀਂ ਵਿਰੋਧੀ ਨੂੰ ਵੀ ਆਪਦੇ ਜਿਹਦਾ ਡਿਫਰੈਂਟ ਓਪੀਨੀਅਨ ਉਹਨੂੰ ਆਰਾਮ ਨਾਲ ਸੁਣੋ। ਇਹ ਕਪੈਸਿਟੀ ਭਗਤ ਸਿੰਘ ਤੋਂ ਹੀ ਆਉਂਦੀ ਆ ਜੀ, ਹੋਰਾਂ ਤੋਂ ਵੀ ਆਉਂਦੀ ਆ, ਮੈਂ ਇਹ ਨਹੀਂ ਕਹਿੰਦਾ, ਪਰ ਗੱਲ ਅੱਜ ਭਗਤ ਸਿੰਘ ਦੀ ਚੱਲ ਰਹੀ ਆ, ਹੋਰਾਂ ਤੋਂ ਵੀ ਆਉਂਦੀ ਆ। ਬਾਬੇ ਨਾਨਕ ਨੇ ਕਿਹਾ ਬਈ ਸੁਣਨ ਦੀ ਜਿਹੜੀ ਕਪੈਸਿਟੀ ਆ, ਜਬ ਲੱਗ ਦੁਨੀਆਂ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ। ਸੁਣਨਾ, ਪੜ੍ਹਨਾ, ਅਧਿਐਨ ਕਰਨਾ, ਸਮੱਸਿਆਵਾਂ ਦੀ ਡੂੰਘਿਆਈ ਦੇ ਵਿੱਚ ਜਾਣਾ, ਸਾਡੇ ਕੋਲ ਵਿਹਲ ਹੀ ਨਹੀਂ ਜੀ। ਜਿਹੜਾ ਸਗੋਂ ਸਮੱਸਿਆ ਦੀ ਡੂੰਘਿਆਈ 'ਚ ਜਾਂਦਾ ਉਹਨੂੰ ਕਹਿੰਦਾ ਮੈਂ ਬੋਰ ਕਰਦਾ ਬੰਦਾ, ਖਾਓ ਪੀਓ ਮੌਜਾਂ ਕਰੋ, ਬੀਅਰ ਬੂਰ ਦੇ ਪੈਗ ਲਾਓ ਤੁਸੀਂ ਚਾਰ, ਹੈ ਨਾ। ਜਿਹੜਾ ਬੰਦਾ ਡੂੰਘਿਆਈ 'ਚ ਜਾਂਦਾ ਨਾ, ਉਹ ਸਮਾਜ ਉਹਨੂੰ ਪਾਸੇ ਇਕੱਲਾ ਹੀ ਰਹਿ ਜਾਂਦਾ, ਉਹ ਆਪਦੇ ਕੱਲ ਪੁਣੇ ਦੇ ਵਿੱਚ ਨਾ ਉਹ ਮੌਜ ਮਸਤੀ 'ਚ ਰਹਿੰਦਾ, ਉਹਨੂੰ ਪਤਾ ਵੀ ਮੇਰੀ ਕੰਟਰੀਬਿਊਸ਼ਨ, ਮੇਰੀ ਡਿਊਟੀ ਵੱਡੀ ਆ। ਛੋਟੇ ਹੁੰਦੇ ਨਾ ਇੱਕ ਨਾਵਲ ਮੇਰਾ ਖਿਆਲ ਉਹਦੇ 'ਚ ਆਉਂਦਾ, ਇੱਕ ਨਾ ਉਹ ਥੀਏਟਰ ਦੇ ਵਿੱਚ ਵੀ ਥੀਏਟਰ ਵਾਲੇ ਗੱਲ ਕਰਦੇ ਹੁੰਦੇ ਆ, ਇੱਕ ਸੀਰੀਜ਼ ਸ਼ਾਇਦ ਚੱਲੀ ਸੀ, ਇੱਕ ਨਾਟਕ ਸੀਗਾ ਟੀਵੀ ਤੇ ਖੇਲਿਆ ਗਿਆ, ਧਰਤੀ ਹੇਠਲਾ ਬਲਦ, ਹੈਨਾ, ਮਿਥਿਹਾਸ 'ਚ ਆਉਂਦਾ ਨਾ, ਮਿਥ ਆ ਨਾ ਆਪਣੇ ਗ੍ਰੰਥਾਂ ਦੇ ਵਿੱਚ ਵੀ, ਧਰਤੀ ਆ ਜਿਹੜੀ ਇਹਦਾ, ਇਹਨੂੰ ਬਲਦ ਨੇ ਇੱਕ ਨੇ ਸਿੰਘਾਂ ਤੇ ਚੱਕਿਆ ਹੋਇਆ, ਹੈਨਾ। ਮਤਲਬ ਕਹਿਣ ਦਾ ਮਤਲਬ ਵੀ ਡਿਊਟੀਜ਼ ਜਿਹਨੇ ਜ਼ਿਆਦਾ ਸਾਂਭੀ, ਉਹ ਤਾਂ ਇੱਕ ਮਿੱਥ ਆ, ਇੱਕ ਸਿੰਬੋਲਿਕ ਆ, ਹੈਨਾ ਗੱਲ। ਇਵੇਂ ਹੀ ਜਿਹੜੇ ਬੰਦੇ ਕਿਸੇ ਲਈ ਕੁਛ ਕਰਦੇ ਨੇ, ਜਿਹੜੇ ਡੂੰਘਿਆਈ 'ਚ ਜਾਂਦੇ ਨੇ, ਸੋਚਦੇ ਨੇ, ਨਵੀਆਂ ਸਕੀਮਾਂ ਕੱਢਦੇ ਨੇ, ਕੁਛ ਕ੍ਰੀਏਟ ਕਰਦੇ ਨੇ, ਨਵੇਂ ਵਿਚਾਰ ਲੈ ਕੇ ਆਉਂਦੇ ਨੇ, ਉਹਨਾਂ ਨੂੰ ਤਾਂ ਪਤਾ, ਉਹ ਤਾਂ ਆਪਦੀ ਜ਼ਿੰਦਗੀ ਲਾ ਦਿੰਦੇ ਆ ਉਹ ਕਰਨ ਦੇ ਲਈ, ਉਹਨਾਂ ਤੋਂ ਅਗਲੀਆਂ ਨਸਲਾਂ ਨੇ ਜਿਹੜੀਆਂ ਉਹਦਾ ਸੁੱਖ ਭੋਗਦੀਆਂ ਨੇ, ਹੈਨਾ। ਤੇ ਇਸ ਕਰਕੇ ਭਗਤ ਸਿੰਘ ਜਾਣੀ ਉਹਨਾਂ ਇਨਸਾਨਾਂ ਚੋਂ ਸੀ। ਭਗਤ ਸਿੰਘ ਦੀ ਬਸ ਮੈਂ ਕਿਸਮਤ ਬਦਕਿਸਮਤ ਦਾ ਮੰਨਦਾ ਨਹੀਂ, ਪਰ ਇਹ ਭਗਤ ਸਿੰਘ ਦੀ ਬਦਕਿਸਮਤ ਸੀ ਵੀ ਪਛੜੇ ਸਮਾਜ ਦੇ ਵਿੱਚ ਪੈਦਾ ਹੋਇਆ, ਹੈਨਾ। ਨਹੀਂ ਤਾਂ ਭਗਤ ਸਿੰਘ ਵਰਗੇ ਜਿਹੜੇ ਇਨਸਾਨ ਨੇ ਇਹਨਾਂ ਦਾ ਜੇ ਵਧੀਆ, ਖੈਰ ਪਤਾ ਨਹੀਂ, ਸਿਆਣੀ ਸੁਸਾਇਟੀ 'ਚ ਪੈਦਾ ਹੋਵੇ ਤਾਂ ਉਹਦਾ ਮੁੱਲ ਵਧਦਾ। ਅੱਜ ਕੱਲ੍ਹ ਵੀ ਭਗਤ ਸਿੰਘ ਦਾ ਮੁੱਲ ਆ, ਇਹ ਗੱਲ ਨਹੀਂ, ਮੁੱਲ ਕਿਸੇ ਮਤਲਬ ਮੋਨੇਟਰੀ ਉਸ ਐਸਪੈਕਟ ਤੋਂ ਨਹੀਂ ਗੱਲ ਕਰ ਰਿਹਾ। ਮਤਲਬ ਮੇਰੇ ਕਹਿਣ ਦਾ ਮਤਲਬ, ਭਗਤ ਸਿੰਘ ਨੂੰ ਜਿੰਨਾ ਖੋਜਿਆ ਜਾਣਾ ਚਾਹੀਦਾ ਸੀ, ਜਿੰਨਾ ਭਗਤ ਸਿੰਘ ਤੇ ਗੱਲ ਹੋਣੀ ਚਾਹੀਦੀ ਸੀ, ਉਹ ਪਛੜਿਆ ਸਮਾਜ ਹੋਣ ਕਰਕੇ ਹੁੰਦੀ ਨਹੀਂ। ਜੇ ਹੁੰਦੀ ਆ ਤਾਂ ਉਹ ਭਗਤ ਸਿੰਘ ਬਾਰੇ, ਮਤਲਬ ਜਿਨ੍ਹਾਂ ਕੋਲ ਜ਼ਿਆਦਾ ਸਾਧਨ ਨੇ, ਉਹ ਭਗਤ ਸਿੰਘ ਨੂੰ ਹੋਰ ਹੀ ਭਗਤ ਸਿੰਘ ਬਣਾ ਕੇ ਪੇਸ਼ ਕਰਦੇ ਆ। ਇਹ ਸਾਡੇ ਸਮਾਜ ਦੀ ਇੱਕ ਬਹੁਤ ਵੱਡੀ ਪ੍ਰੋਬਲਮ ਆ ਬਈ, ਜਿਹੜਾ ਬੰਦਾ ਜਿਹੜੀ ਚੀਜ਼ ਦੇ ਖਿਲਾਫ ਲੜਿਆ ਨਾ, ਜਿਸ ਸਿਧਾਂਤ ਦੇ ਖਿਲਾਫ ਲੜਿਆ, ਆਉਣ ਵਾਲੀਆਂ ਪੀੜ੍ਹੀਆਂ ਉਹਨੂੰ ਮਿਸਯੂਜ਼ ਕਰਕੇ ਉਹਨੂੰ ਉਸੇ ਸਿਧਾਂਤ ਦਾ ਲੰਬਰਦਾਰ ਕਹਿ ਕੇ, ਮਤਲਬ ਕਹਿ ਛੱਡਦੀਆਂ ਨੇ। ਮਾਫ਼ ਕਰਨਾ ਜੇ ਮੇਰੇ ਸ਼ਬਦਾਂ 'ਚ ਫਰਕ ਰਹਿ ਗਿਆ ਹੋਵੇ। ਮੇਰੇ ਕਹਿਣ ਦਾ ਮਤਲਬ ਵੀ ਭਗਤ ਸਿੰਘ ਹਿੰਸਾ ਦਾ ਵਿਰੋਧੀ ਸੀ। ਭਗਤ ਸਿੰਘ ਨੇ ਪਿਸਤੌਲ ਵਾਲੀ ਫੋਟੋ ਤੇ ਮੁੱਛ ਦੇ ਉੱਤੇ ਹੱਥ ਰੱਖਿਆ, ਉਹ ਮਤਲਬ ਸਾਡੇ ਸਮਾਜ ਨੇ ਬਣਾਈ ਹੈ। ਕੱਲਾ ਭਗਤ ਸਿੰਘ ਨਹੀਂ, ਸਾਡਾ ਸਮਾਜ ਬਹੁਤ ਧੱਕਾ ਕਰਦਾ। ਬਾਬੇ ਨਾਨਕ ਨੇ ਅਵਤਾਰਵਾਦ ਦਾ ਵਿਰੋਧ ਕੀਤਾ। ਬਾਬੇ ਨਾਨਕ ਨੇ ਕਿਹਾ ਦੁਨੀਆਂ ਤੇ ਕੋਈ ਅਵਤਾਰ ਨਹੀਂ ਹੋਇਆ। ਬਾਬੇ ਨਾਨਕ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ। ਸਾਡੇ ਲੋਕਾਂ ਨੇ ਬਾਬੇ ਨਾਨਕ ਦੀ ਫੋਟੋ ਲਾ ਕੇ ਬਾਬੇ ਨਾਨਕ ਨੂੰ ਅਵਤਾਰ ਬਣਾਇਆ ਹੋਇਆ। ਸਾਡੇ ਲੋਕ ਬਾਬੇ ਨਾਨਕ ਦੀ ਫੋਟੋ ਲਾ ਕੇ ਉਹਦੇ ਅੱਗੇ ਮੂਰਤੀ ਪੂਜਾ ਕਰੀ ਜਾਂਦੇ ਆ। ਕਹਿਣ ਦਾ ਮਤਲਬ ਇਹ ਆ ਮੇਰਾ, ਕਹਿਣ ਦਾ ਮਤਲਬ ਬਈ ਸਾਡਾ ਸਮਾਜ ਆ ਜੀ, ਹੁਣ ਬੁੱਧ ਆ, ਮਹਾਤਮਾ ਬੁੱਧ ਦੀ ਗੱਲ ਕਰ ਲਓ ਤੁਸੀਂ। ਮਹਾਤਮਾ ਬੁੱਧ ਆ ਜਿਹੜਾ, ਮਹਾਤਮਾ ਬੁੱਧ ਨੇ ਆਪਦਾ ਘਰ ਛੱਡਿਆ ਗਿਆਨ ਦੀ ਭਾਲ ਦੇ ਵਿੱਚ, ਹੈ ਨਾ। ਬਾਹਰ ਜਾ ਕੇ ਉਹਨੇ ਸਾਰਾ, ਉਹਨੂੰ ਪਤਾ ਲੱਗਿਆ ਦੁਨੀਆਂ ਦੀਆਂ ਸਫਰਿੰਗਸ, ਲੋਕ ਕਿੰਨੇ ਦੁਖੀ ਨੇ, ਕੀ ਕਾਰਨ ਆ, ਦੁੱਖਾਂ ਸੁੱਖਾਂ ਦੇ ਕੀ ਕਾਰਨ ਨੇ। ਮਹਾਤਮਾ ਬੁੱਧ ਈਸਟਰਨ ਫਿਲਾਸਫੀ ਦੇ ਵਿੱਚ ਸਾਡੇ ਬਹੁਤ ਉਹਦਾ ਨਾਂ ਜੀ, ਮਹਾਤਮਾ ਬੁੱਧ ਦਾ। ਸਾਡੇ ਲੋਕਾਂ ਨੇ ਕੀ ਕੀਤਾ? ਸਾਡੇ ਲੋਕਾਂ ਨੇ ਮਹਾਤਮਾ ਬੁੱਧ, ਦੇਖੋ ਤੁਸੀਂ ਸਾਡੇ ਲੋਕਾਂ ਦੀ ਸੋਚ ਦੇਖੋ। ਮਹਾਤਮਾ ਬੁੱਧ ਨੇ ਘਰ ਬਾਰ ਛੱਡਤਾ ਗਿਆਨ ਦੀ ਭਾਲ ਚ, ਉਹ ਗਿਆਨ ਜਿਹੜਾ ਕੰਮ ਆਉਣ ਵਾਲਾ ਹੋਵੇ, ਹੈਨਾ, ਉਹ ਕਹਿੰਦਾ ਬਾਹਰ ਨਿਕਲ ਕੇ ਗਿਆ ਉਹਨੂੰ ਮਿਲਦਾ ਪ੍ਰੋਬਲਮ ਦੇ ਕੇ, ਸਾਡੇ ਲੋਕਾਂ ਨੇ ਮੋਟੇ ਜੇ ਢਿੱਡ ਵਾਲਾ ਬੁੱਧ ਬਣਾ ਕੇ ਬੁੱਤ ਬਣਾ ਕੇ ਘਰ ਦੇ ਮੂਹਰੇ ਟਿਕਾਤਾ, ਕਹਿੰਦੇ ਆ ਜਾ ਕੋਈ ਨੀ ਤੂੰ ਬਾਹਰ ਨਿਕਲ, ਤੈਨੂੰ ਘਰ ਦੇ ਵਿਚ ਟਿਕਾਉਣਾ ਸੀ। ਮੈਂ ਡਰਾਇੰਗ ਰੂਮ ਦੇ ਵਿਚ ਮਹਾਤਮਾ ਬੁੱਧ ਦੇ ਬੁੱਤ ਬੜੇ ਦੇਖੇ ਮੋਟੇ ਜੇ ਢਿੱਡ ਵਾਲੇ, ਹੈਨਾ, ਪੁੱਛੋ ਕੌਣ ਆ ਇਹ ਜੀ ਬੁੱਧਾ, ਪੁੱਛੋ ਬੁੱਧਾ ਕੌਣ ਸੀ, ਆਈ ਡੋਂਟ ਨੋ, ਹੈਨਾ। ਇਵੇਂ ਹੀ ਭਗਤ ਸਿੰਘ ਦਾ ਹਾਲ ਇਹ ਕਰਦਾ ਵੀ ਉਹ ਭਗਤ ਸਿੰਘ ਦਾ ਹਿੰਸਾ ਨਾਲ ਵਾਹ ਵਾਸਤਾ ਹੀ ਕੋਈ ਨੀ, ਕਹਿੰਦੇ ਕੋਈ ਨੀ ਪੁੱਤ ਤੈਨੂੰ ਨਾ ਅਸੀਂ ਪਿਸਤੌਲ ਅਸੀਂ ਤੇਰਾ ਨਾ ਗਲ ਦੇ ਵਿਚ ਪਾ ਕੇ ਤੇ ਤੈਨੂੰ। ਅੱਛਾ, ਭਗਤ ਸਿੰਘ ਬੜਾ ਸੋਫਟ ਸਪੋਕਨ ਸੀ, ਦਲੀਲ ਨਾਲ ਗੱਲ ਕਰਦਾ ਸੀ ਭਗਤ ਸਿੰਘ, ਹੈਨਾ, ਉਹਦੀਆਂ ਲਿਖਤਾਂ ਪੜ੍ਹੋ ਤੁਸੀਂ। ਅੱਛਾ, ਉਹਨੂੰ ਬਣਾ ਕੇ ਕੀ ਪੇਸ਼ ਕਰਤਾ,
ਜੇ ਖੰਘੇ ਸੀ ਤਾਂ ਟੰਗੇ ਸੀ, ਜੇ ਅੜੇ ਸੀ ਤਾਂ ਝੜੇ ਸੀ। ਕਈ ਵਾਰੀ ਇਕੱਲੇ ਬੈਠ ਕੇ ਹਾਸਾ ਆਉਣ ਲੱਗ ਜਾਂਦਾ, ਭਗਤ ਸਿੰਘ ਕੀ ਸੀ ਕੀ ਬਣਾਤਾ, ਹੈਨਾ। ਖੈਰ ਜੀ, ਹੀ ਵਾਜ਼ ਅ ਗ੍ਰੇਟ ਮੈਨ, ਇੰਨਾ ਮਹਾਨ ਇਨਸਾਨ ਭਗਤ ਸਿੰਘ, ਯੰਗ ਬੰਦਾ, ਹੈਨਾ। ਅੱਛਾ, ਇੰਨਾ ਸੱਚ ਬੋਲਣ ਵਾਲਾ ਬੰਦਾ, ਗੱਲ ਹੀ ਛੱਡ ਦੋ ਤੁਸੀਂ। ਭਗਤ ਸਿੰਘ ਨੂੰ ਪੁੱਛਿਆ ਕਿਸੇ ਨੇ, ਕਹਿੰਦਾ ਤੈਨੂੰ ਮੌਤ ਤੋਂ ਡਰ ਨਹੀਂ ਲੱਗਦਾ ਗਾ, ਕਹਿੰਦਾ ਨਹੀਂ, ਕਹਿੰਦਾ ਮੈਂ ਕਹਿੰਦਾ ਜਿਉਣਾ ਚਾਹੁੰਦਾ, ਹਰੇਕ ਬੰਦੇ ਚ ਚਾਹਨਾ, ਜਿਉਂਦੇ ਰਹਿਣ ਦੀ ਚਾਹਨਾ ਹਰੇਕ ਬੰਦੇ ਚ, ਕੋਈ ਬੰਦਾ ਮਰਨਾ ਨਹੀਂ ਚਾਹੁੰਦਾ। ਹਾਂ, ਤੁਸੀਂ ਵੱਡੇ ਕੌਜ ਲਈ ਮਰਦੇ ਹੋ, ਵੱਡੇ ਕਾਰਨ ਲਈ ਤੁਸੀਂ ਸ਼ਹੀਦ ਹੁੰਦੇ ਹੋ, ਉਹ ਇੱਕ ਗੱਲ ਵੱਖਰੀ ਆ, ਟੋਟਲੀ ਡਿਫਰੈਂਟ ਫਿਲਾਸਫੀ ਆ, ਫਿਰ ਕਿਤੇ ਗੱਲ ਕਰਾਂਗੇ ਹਾਲਾਤ ਕੀ ਹੁੰਦੇ ਨੇ, ਬੰਦਾ ਜਾਣੀ ਸੈਲਫ ਡਿਫੈਂਸ ਕਰਦਾ ਬੰਦਾ ਆਪਣਾ ਬਚਾਅ ਕਰਦਾ ਕਈ ਵਾਰੀ ਸ਼ਹੀਦ ਹੁੰਦਾ। ਸਮੁੱਚੀਆਂ ਮੂਵਮੈਂਟਸ ਦਾ ਜਦੋਂ ਇਤਿਹਾਸ ਪੜੋਗੇ ਨਾ, ਤਾਂ ਅਲਟੀਮੇਟਲੀ ਤੁਸੀਂ ਇਸ ਰਿਜ਼ਲਟ ਤੇ ਪਹੁੰਚ ਜਾਓਗੇ, ਅਸਿੱਧੇ ਤੌਰ ਤੇ ਪਹੁੰਚੋਗੇ, ਸਿੱਧੇ ਤੌਰ ਤੇ ਨਹੀਂ, ਵੀ ਆਪਣੀ ਫਿਲਾਸਫੀ ਨੂੰ, ਆਪਣੇ ਕਲਚਰ ਨੂੰ, ਆਪਣੀਆਂ ਵੈਲਿਊਜ਼ ਨੂੰ ਬਚਾਉਣ ਲਈ ਕੋਈ ਕਿਤੇ ਨਾ ਕਿਤੇ ਕੋਈ ਟਾਈਮ ਆ ਜਾਂਦਾ ਜਦੋਂ ਬੰਦੇ ਨੂੰ ਸੈਕਰੀਫਾਈਸ ਹੋਣਾ ਪੈਂਦਾ। ਨਹੀਂ, ਹਰੇਕ ਇਨਸਾਨ ਦੇ ਵਿੱਚ ਭਾਵਨਾ ਹੁੰਦੀ ਹੈ, ਕੁਦਰਤ ਨੇ ਸਾਡੇ ਅੰਦਰ ਭਰੀ ਆ ਜੀ, ਕੁਦਰਤ ਨੇ ਸਾਨੂੰ ਪੈਦਾ ਇਸ ਕਰਕੇ ਕੀਤਾ, ਕੁਦਰਤ ਇੰਨੀ ਮਹਾਨ ਆ ਦੋਸਤੋ। ਕੁਦਰਤ ਦੇ ਵਿੱਚ, ਕੁਦਰਤ ਦਾ ਇੱਕ ਸਾਈਕਲ ਆ ਜੀ, ਬਈ ਬੀਜ ਆ, ਪੈਦਾ ਹੁੰਦਾ, ਦਰਖਤ ਬਣਦਾ, ਦਰਖਤ ਤੋਂ ਫਲ ਫਰੂਟ ਲੱਗਦੇ ਨੇ, ਫਲ ਫਰੂਟ ਫਿਰ ਜ਼ਮੀਨ ਦੇ ਵਿੱਚ ਡਿੱਗਦੇ ਨੇ, ਜਿਹੜੇ ਐਲੀਮੈਂਟਸ ਤੋਂ, ਜਿਹੜੇ ਤੱਤਾਂ ਤੋਂ ਕੋਈ ਚੀਜ਼ ਬਣਦੀ ਆ, ਅਲਟੀਮੇਟਲੀ ਇੱਕ ਸਾਈਕਲ ਭੋਗ ਕੇ ਉਹਨਾਂ ਤੱਤਾਂ 'ਚ ਹੀ ਦੁਬਾਰਾ ਉਹੀ ਤੱਤ ਬਣ ਜਾਂਦੇ ਨੇ। ਜਿਉਂਦੀ ਚੀਜ਼ ਸਟਰਗਲ ਕਰਦੀ ਹੈ ਜਿਉਂਦੇ ਰਹਿਣ ਦੇ ਲਈ, ਇਹਦਾ ਨਾਂ ਹੀ ਜ਼ਿੰਦਗੀ ਆ ਬਸ। ਇਹਦੇ 'ਚ ਕਿਉਂਕਿ ਹੁਣ ਸਾਡਾ ਮਾਨਵਤਾ ਦਾ ਇਤਿਹਾਸ ਆ, ਬੰਦਾ ਕੌਂਸ਼ੀਅਸ ਐਨੀਮਲ ਹੈਗਾ, ਚੇਤਨ ਆ, ਇਸ ਕਰਕੇ ਬੰਦੇ ਦਾ ਲਗਾਅ, ਬੰਦੇ ਦਾ ਪ੍ਰੇਮ ਆ, ਬੰਦੇ ਦੀ ਮੁਹੱਬਤ ਆਪਣੀਆਂ ਵੈਲਿਊਜ਼ ਦੇ ਨਾਲ। ਤੇ ਕਈ ਇਨਸਾਨ ਸੋਚਦੇ ਨੇ ਵੀ 80-90 ਸਾਲ ਦੀ ਲੰਮੀ ਜ਼ਿੰਦਗੀ ਆ ਜਿਹੜੀ, ਬਿਨਾਂ ਪ੍ਰਿੰਸੀਪਲਸ ਤੋਂ, ਬਿਨਾਂ ਉਦੇਸ਼ਾਂ ਤੋਂ, ਉਦੇਸ਼ਹੀਣ ਜ਼ਿੰਦਗੀ ਜਿਉਣ ਦੇ ਨਾਲੋਂ 30-40 ਸਾਲ ਬੜੀ ਠੋਕ ਵਜਾ ਕੇ ਜ਼ਿੰਦਗੀ ਜਿਉਈ ਹੋਈ ਆ ਜਿਹੜੀ, ਹੈਨਾ, ਉਹ ਜਿਉ ਕੇ ਜਾਣੀ, ਮੜਕ ਨਾਲ ਜ਼ਿੰਦਗੀ ਜਿਉਣੀ, ਹੈਨਾ, ਉਹਦਾ ਆਪਣਾ ਹੀ ਚਾਹ ਹੁੰਦਾ। ਇਸ ਕਰਕੇ ਬਹੁਤ ਸਾਰੇ ਲੋਕ ਹੁੰਦੇ ਆ ਜੀ, ਉਹ ਸਮਾਜ ਦੇ ਵਿੱਚ ਨਾ ਉਹ ਚੰਗੇ ਸੋਹਣੇ ਵਿਚਾਰਾਂ ਦੀ ਤਰਥੱਲੀ ਮਚਾ ਦਿੰਦੇ ਨੇ। ਤਰਥੱਲੀ ਤਾਂ ਸਾਡੇ ਥਾਣੇਦਾਰ ਵੀ ਹੈਗੇ ਥੱਲੇ ਵਾਲੇ ਪਾਸੇ ਬਚਾਉਣ ਵਾਲੇ, ਹੈਨਾ, ਉਹਨਾਂ ਦੀ ਉਹ ਬਾਤ ਆਪਾਂ ਉਹਨਾਂ ਨਾਲ ਕੰਪੈਰੀਜ਼ਨ ਨਹੀਂ ਕਰ ਸਕਦੇ। ਤਰਥੱਲੀ ਮੀਨਸ ਉਹ ਦਿਮਾਗਾਂ ਦੇ ਵਿੱਚ ਹਲਚਲ ਪੈਦਾ ਕਰ ਜਾਂਦੇ ਨੇ ਲੋਕ। ਫਿਰ ਕਹਿੰਦੇ ਹਾਂ, ਇਹਨਾਂ ਦਾ ਜਿਹੜਾ ਜਿਉਣਾ ਸੀ ਨਾ, ਇਹ ਜਿਉਣਾ ਕਿਸੇ ਅਰਥ ਲੱਗਿਆ, ਜਿਨ੍ਹਾਂ ਨੇ ਵਿਸ਼ਾਲ ਲੋਕਾਈ ਨੂੰ ਕੁਛ ਚੀਜ਼, ਕੋਈ ਚੀਜ਼ ਸੇਧ ਦਿੱਤੀ ਆ, ਦਿਖਾਈ ਆ, ਪ੍ਰੈਕਟੀਕਲੀ ਕਰਕੇ ਦਿਖਾਇਆ। ਗੱਲਾਂ ਮਾਰਨ ਤਾਂ ਬਹੁਤ ਨੇ ਜੀ, ਬੰਦਾ ਜਿਹੜਾ ਇਨਸਾਨ ਆ ਜਿਹੜਾ ਉਹ ਇਨਸਾਨ ਨੂੰ ਇਸ ਕਰਕੇ ਨੀ ਲੋਕ ਪਛਾਣਦੇ ਵੀ ਉਹ ਕਿੰਨਾ ਪੜ੍ਹਿਆ ਲਿਖਿਆ, ਪੜ੍ਹਾਈ ਲਿਖਾਈ ਮੈਟਰ ਨਹੀਂ ਕਰਦੀ, ਜਿੰਨੀ ਕੁ ਪੜ੍ਹਾਈ ਲਿਖਾਈ ਕੀਤੀ ਆ ਜਾਂ ਨਹੀਂ ਵੀ ਕੀਤੀ, ਤੁਸੀਂ ਪ੍ਰੈਕਟੀਕਲੀ ਕੀ ਕਰਦੇ ਹੋ ਉਹ ਚੀਜ਼ ਮੈਟਰ ਕਰਦੀ ਆ। ਅੱਛਾ, ਗੱਲ ਦਾ ਵਿਸ਼ਾ ਜਿਹੜਾ ਉਹ ਇਹ ਹੈ ਬਈ ਭਗਤ ਸਿੰਘ ਤੇ ਭਗਤ ਸਿੰਘ ਵਰਗੇ ਹੋਰ ਇਨਸਾਨ ਸੀ ਜਿਹੜੇ, ਜਿਨ੍ਹਾਂ ਨੇ ਖਾਸ ਮੌਕੇ ਲੋਕਾਂ ਦੇ ਦਿਮਾਗਾਂ 'ਚ ਹਲਚਲ ਪੈਦਾ ਕੀਤੀ ਹੈ, ਉਹਨਾਂ ਦੀ ਕੰਟਰੀਬਿਊਸ਼ਨ ਕਿੰਨੀ ਆ, ਭਾਵੇਂ ਵਕਤੀ ਤੌਰ ਤੇ ਟੈਂਪਰੇਰੀਲੀ ਉਦੋਂ ਉਹਨਾਂ ਦੀ ਕੰਟਰੀਬਿਊਸ਼ਨ ਨਹੀਂ ਦਿਸਦੀ। ਹੁਣ ਕਹਿਣ ਨੂੰ ਤਾਂ ਕੋਈ ਕਹਿ ਦੂ ਲਓ ਜੀ ਭਗਤ ਸਿੰਘ ਅਸੈਂਬਲੀ 'ਚ ਬੰਬ ਸੁੱਟ ਕੇ ਉਦੋਂ ਬਾਅਦ 2 ਸਾਲ ਬਾਅਦ ਉਹਨੂੰ ਫਾਂਸੀ ਦਿੱਤੀ, ਫਿਰ ਕੀ ਹੋ ਗਿਆ? ਉਹ ਠੀਕ ਹੈ ਜੀ, ਉਹਨਾਂ ਦਾ ਆਪਦਾ ਪੈਮਾਨਾ, ਫਿਰ ਕੀ ਹੋ ਗਿਆ? ਪਰ ਭਗਤ ਸਿੰਘ ਨੇ ਇੱਕ ਰਵਾਇਤ ਸੈੱਟ ਕਰਤੀ ਵੀ ਜ਼ਿੰਦਗੀ ਜਿਉਣੀ ਤਾਂ ਆਪਣੇ ਤਰੀਕੇ ਨਾਲ ਨਹੀਂ, ਤੁਹਾਡੇ ਤਰੀਕੇ ਨਾਲ ਜ਼ਿੰਦਗੀ ਨਹੀਂ ਜਿਉਣੀ, ਜ਼ਿੰਦਗੀ ਜਿਉਣੀ ਹੈ ਹਿਊਮੈਨਿਟੀ ਲਈ, ਮਾਨਵਤਾ ਲਈ, ਆਜ਼ਾਦ ਹੋ ਕੇ। ਆਹ ਗੁਲਾਮੀ ਦੀ ਕਾਹਦੀ ਜ਼ਿੰਦਗੀ ਹੈ ਨਾ?
ਅੱਛਾ ਇਹੋ ਜਿਹਾ ਮਹਾਨ ਇਨਸਾਨ ਜਿਹੜਾ ਆਪਣੇ ਵਿਰੋਧੀਆਂ ਨੂੰ ਵੀ ਐਪਰੀਸ਼ੀਏਟ ਕਰਦਾ, ਦੇਖੋ ਮਹਾਤਮਾ ਗਾਂਧੀ ਨੂੰ ਐਪਰੀਸ਼ੀਏਟ ਕਰਦਾ ਸਾਡੇ ਲੋਕਾਂ ਨੂੰ। ਸਾਡੇ ਲੋਕ ਨਾ ਜਦੋਂ ਤਵਾ ਲਾਉਣ ਲੱਗਦੇ ਆ ਕਈ ਵਾਰੀ, ਉਹ ਜਦੋਂ ਮਹਾਤਮਾ ਗਾਂਧੀ ਤੇ ਤਵਾ ਲਾਉਣਾ ਹੁੰਦਾ ਨਾ, ਤੇ ਭਗਤ ਸਿੰਘ ਦੀ ਛਾਂ ਹੇਠ ਜਾ ਕੇ ਖੜ ਜਾਂਦੇ, ਭਗਤ ਸਿੰਘ ਦੀ ਵੋਟ ਲੈ ਲੈਂਦੇ ਆ। ਉਹ ਭਗਤ ਸਿੰਘ ਨੇ ਨੀ ਕਿਤੇ ਇਸ ਤਰੀਕੇ ਨਾਲ ਤਵਾ ਲਾਇਆ ਮਹਾਤਮਾ ਗਾਂਧੀ ਤੇ। ਭਗਤ ਸਿੰਘ ਨੇ ਆਪਣੇ ਵਿਚਾਰਾਂ ਦਾ ਵਿਰੋਧ ਜ਼ਰੂਰ ਦਿਖਾਇਆ ਮਹਾਤਮਾ ਗਾਂਧੀ ਨਾਲ, ਬੜਾ ਠੋਕ ਵਜਾ ਕੇ ਵਿਰੋਧ ਕੀਤਾ, ਡਿਫਰੈਂਟ ਓਪੀਨੀਅਨ ਡਿਫਰੈਂਟ ਐਂਗਲ ਤੋਂ ਵਿਰੋਧ ਕੀਤਾ। ਕਿਤਾਬ ਲਿਖਤਾਂ ਪੜ੍ਹੋ ਪਤਾ ਲੱਗੂਗਾ। ਪਰ ਜਿਹੜੇ ਤਰੀਕੇ ਨਾਲ ਸਾਡੇ ਅੱਜ ਕੱਲ ਦੇ ਕਮਲੇ ਕਰਦੇ ਨੇ ਨਾ, ਮਹਾਤਮਾ ਗਾਂਧੀ ਨੂੰ ਕਦੇ ਪੁੱਠਿਆਂ ਸਿੱਧਾ ਬੋਲਦੇ ਆ। ਮਹਾਤਮਾ ਗਾਂਧੀ ਵਾਜ਼ ਆਲਸੋ ਅ ਗ੍ਰੇਟ ਮੈਨ। ਮਹਾਤਮਾ ਗਾਂਧੀ ਅਹਿੰਸਾ ਦਾ ਮਸੀਹਾ ਮਹਾਤਮਾ ਗਾਂਧੀ ਨੂੰ ਐਵੇਂ ਨਹੀਂ ਕਹਿੰਦੇ। ਉਹ ਮੈਂ ਤਾਂ ਅੱਜ ਕੱਲ ਮੈਂ ਤਵਾ ਲਾਉਣਾ ਦੂਜੇ ਲੋਕਾਂ ਤੇ ਜਿਹੜੇ ਵਿਰੋਧੀ ਨੇ, ਲਾਉਣਾ ਵੀ ਚਾਹੀਦਾ। ਉਹ ਫੇਸਬੁੱਕ ਤੇ ਪੁੱਠੀਆਂ ਸਿੱਧੀਆਂ ਗਾਲਾਂ ਕੱਢਦੇ ਨੇ, ਅਖਬਾਰਾਂ ਦੇ ਵਿੱਚ ਦੋ ਚਾਰ ਆਰਟੀਕਲ ਲਿਖਦੇ ਨੇ। ਚਲੋ ਲਿਖਣਾ ਬੋਲਣਾ ਈਵਨ ਗਾਲਾਂ ਕੱਢੀਆਂ ਵੀ ਆਪਣੀ ਆਜ਼ਾਦੀ ਹੁੰਦੀ ਆ, ਪਰ ਕਈ ਵਾਰੀ ਮਹਾਨ ਇਨਸਾਨ ਬਾਰੇ ਉਹ ਪੁੱਠੇ ਸਿੱਧੇ ਸ਼ਬਦ ਬੋਲਦੇ ਨੇ, ਫਿਰ ਕਈ ਵਾਰੀ ਨਾ ਮਨ ਕਹਿੰਦਾ ਬਈ ਸਾਰਿਆਂ ਨੂੰ ਬੋਲਣ ਦੀ ਆਜ਼ਾਦੀ ਆ। ਮਹਾਤਮਾ ਗਾਂਧੀ ਜਿਹੜੇ ਮਹਾਤਮਾ ਗਾਂਧੀ ਦੇ ਖਿਲਾਫ਼ ਵੀ ਬੋਲਣ ਵਾਲੇ ਨੇ, ਉਹਨਾਂ ਮਗਰ ਚਾਰ ਬੰਦੇ ਨਹੀਂ ਲੱਗਦੇ। ਉਹਨਾਂ ਨੂੰ ਕਹਿਣਾ ਹੋਵੇ ਤੁਸੀਂ ਨਾ ਤੁਹਾਡੇ ਮਹੱਲੇ 'ਚ ਕੋਈ ਪ੍ਰੋਬਲਮ ਆ, ਪੰਜ ਕੁ ਬੰਦੇ ਇਕੱਠੇ ਤਾਂ ਕਰਿਓ, ਉਹਨਾਂ ਦੇ ਘਰ ਦੇ ਮੈਂਬਰ ਵੀ ਨਹੀਂ ਉਹਨਾਂ ਮਗਰ ਆਉਂਦੇ। ਚਲੋ ਘਰ ਦੇ ਮੈਂਬਰ ਤਾਂ ਕਈ ਵਾਰੀ ਹੋਰ ਗੱਲ ਹੁੰਦੀ ਆ, ਆਂਢੀ ਗੁਆਂਢੀ ਕੋਈ ਨਹੀਂ ਉਹਨਾਂ ਦੀ ਗੱਲ ਸੁਣਦਾ ਹੁੰਦਾ। ਉਹ ਤਵਾ ਲਾਉਂਦੇ ਨੇ ਮਹਾਤਮਾ ਗਾਂਧੀ ਦੇ, ਜਿਹਦੇ ਮਗਰ ਲੱਖਾਂ ਲੋਕ ਜੇਲ੍ਹ ਜਾਣ ਨੂੰ ਤਿਆਰ ਹੋ ਜਾਂਦੇ ਸੀ। ਕਦੇ ਕਦੇ ਮਹਾਤਮਾ ਗਾਂਧੀ ਦਾ ਉਹ ਡਾਂਡੀ ਮਾਰਚ, ਲੂਣ ਵਾਲਾ ਸੱਤਿਆਗ੍ਰਹਿ, ਉਹ ਪੜ੍ਹ ਕੇ ਦੇਖਿਓ, ਲੱਖਾਂ ਲੋਕ ਜਾਨ ਦੇਣ ਲਈ ਤਿਆਰ ਹੋ ਜਾਂਦੇ ਸੀ। ਅਹਿੰਸਾ ਆਪਣੇ ਆਪ ਦੇ ਵਿੱਚ, ਕਦੇ ਨਾਮਧਾਰੀ ਅੰਦੋਲਨ ਵਾਲੇ ਪੜ੍ਹਿਓ, ਕਦੇ ਗੁਰਦੁਆਰਾ ਮੂਵਮੈਂਟ ਜਿਹੜੀ ਚੱਲੀ ਸੀ ਨਾ ਜਦੋਂ ਅੰਗਰੇਜ਼ਾਂ ਨੇ ਗੁਰਦੁਆਰਿਆਂ ਦੇ ਕਬਜ਼ੇ ਕਰਨ ਦੀ ਗੱਲ ਚੱਲਦੀ ਸੀ, ਮੋਰਚੇ ਅੱਡ ਅੱਡ ਥਾਵਾਂ ਤੇ ਲੱਗੇ, ਇਤਿਹਾਸ ਪੜ੍ਹ ਕੇ ਦੇਖੀਏ ਆਪਾਂ, ਜਦੋਂ ਰੇਲ ਗੱਡੀਆਂ ਦੇ ਅੱਗੇ ਲੋਕ ਪੈ ਜਾਂਦੇ ਹੁੰਦੇ ਸੀਗੇ ਵੀ ਚੜਾ ਦੇ ਉੱਤੋਂ ਦੀ ਰੇਲ ਗੱਡੀ, ਹੈ ਨਾ। ਅਹਿੰਸਾ ਦਾ ਇੱਕ ਆਪਣਾ ਰੋਲ ਆ, ਬਹੁਤ ਵੱਡਾ ਰੋਲ ਆ। ਮਹਾਤਮਾ ਗਾਂਧੀ ਦਾ ਆਪਣਾ ਰੋਲ ਆ, ਭਗਤ ਸਿੰਘ ਦਾ ਆਪਣਾ ਰੋਲ ਆ। ਧਰਤੀ ਦਾ ਇੱਕ ਨੌਰਥ ਪੋਲ ਆ, ਇੱਕ ਸਾਊਥ ਪੋਲ ਆ। ਜੇ ਨੌਰਥ ਤੇ ਸਾਊਥ ਪੋਲ ਇਕੱਠੇ ਤਾਂ ਹੋ ਨਹੀਂ ਸਕਦੇ ਨਾ। ਨੌਰਥ ਪੋਲ ਦਾ ਆਪਣਾ ਰੋਲ ਆ, ਸਾਊਥ ਪੋਲ ਦਾ ਆਪਣਾ। ਮਹਾਤਮਾ ਗਾਂਧੀ ਆਪਣੀ ਥਾਂ, ਭਗਤ ਸਿੰਘ ਆਪਣੀ ਥਾਂ। ਭਗਤ ਸਿੰਘ ਦਾ ਜਿਹੜਾ ਇੱਕ ਤਾਂ ਇਹ ਸੀ ਨਾ, ਅਸੈਂਬਲੀ ਤੇ ਬੰਬ ਸਿੱਟਣ ਦਾ ਮਕਸਦ, ਸੇਫਟੀ ਜਿਹੜਾ ਬਿੱਲ ਸੀਗਾ, ਟ੍ਰੇਡ ਸੇਫ ਜਿਹੜਾ ਮੈਂ ਹੁਣੇ ਨਾਂ ਲੈ ਕੇ ਗਿਆ, ਸੇਫਟੀ ਬਿੱਲ ਜਿਹੜਾ ਪੇਸ਼ ਕੀਤਾ ਸੀ, ਜਿਹਦੇ ਤਹਿਤ ਉਹ ਅਸੈਂਬਲੀ ਚ ਵੀ ਪਾਸ ਹੋਇਆ, ਜਿਹਦਾ ਵਾਇਸ ਰਾਏ ਨੇ ਕਹਿੰਦਾ ਵੀ ਨਹੀਂ ਇਹ ਤਾਂ ਲਾਗੂ ਹੋਊਗਾ ਵੀ ਜਿਹਨੂੰ ਮਰਜ਼ੀ ਫੜ ਕੇ ਤੁਸੀਂ ਅੰਦਰ ਦੇ ਦਿਓ, ਕੋਈ ਕੇਸ ਕਰਨ ਦੀ, ਕੋਈ ਉਹਦੇ ਤੇ ਕੇਸ ਚਲਾਉਣ ਦੀ ਲੋੜ ਨਹੀਂ, ਜਿੰਨੀ ਮਰਜ਼ੀ ਦੇਰ ਅੰਦਰ ਰੱਖੀ ਰੱਖੋ। ਉਹਦਾ ਮਤਲਬ ਇਹ ਸੀ ਵੀ ਜਿਹੜਾ ਸਾਡੇ ਖਿਲਾਫ਼ ਬੋਲੂਗਾ ਉਹਨੂੰ ਅੰਦਰ ਕਰ ਦਿਓ, ਜਿਵੇਂ ਹੁਣ ਅੱਜ ਕੱਲ ਮੋਦੀ ਸਾਹਿਬ ਕਰਨ ਲੱਗੇ ਹੋਏ ਨੇ। ਤੇ ਦੂਸਰਾ ਸੀ ਟ੍ਰੇਡ ਡਿਸਪਿਊਟ ਐਕਟ, ਉਹ ਮੈਂ ਦੱਸ ਕੇ ਗਿਆ ਬਈ ਹੜਤਾਲ ਕਰਨ ਦੀ ਮਨਾਹੀ ਤੇ ਹੋਰ। ਇੱਕ ਜਿਹੜੀ ਹੋਰ ਗੱਲ 8 ਅਪ੍ਰੈਲ ਨੂੰ ਬੰਬ ਸਿੱਟਣ ਤੋਂ ਕਲੀਅਰ ਹੁੰਦੀ ਆ ਵੀ ਭਗਤ ਸਿੰਘ ਦੀ ਮੂਵਮੈਂਟ ਸੀ ਨਾ ਜਿਹੜੀ, ਉਹ ਇੰਪੀਰੀਅਲਿਜ਼ਮ ਦੇ ਖਿਲਾਫ਼ ਸੀ। ਇੰਪੀਰੀਅਲਿਜ਼ਮ ਕੀ ਸ਼ੈ ਹੁੰਦੀ ਆ? ਇੱਕ ਦੇਸ਼ ਜਦੋਂ ਦੂਸਰੇ ਦੇਸ਼ ਤੇ ਜਾ ਕੇ ਆਪਦੀ ਲੁੱਟਮਾਰ ਕਬਜ਼ਾ ਸਿੱਧੇ ਅਸਿੱਧੇ ਤਰੀਕੇ ਨਾਲ ਸ਼ੁਰੂ ਕਰ ਦਿੰਦਾ, ਉਥੋਂ ਦਾ ਕਲਚਰ, ਉਥੋਂ ਦੀ ਲੈਂਗੁਏਜ, ਉਥੋਂ ਦਾ ਸਾਰਾ ਕੁਝ ਬਰਬਾਦ ਕਰਕੇ ਉਥੋਂ ਦੇ ਲੋਕਾਂ ਨੂੰ ਗੁਲਾਮ ਬਣਾਉਣਾ ਸ਼ੁਰੂ ਕਰ ਦਿੰਦਾ, ਪਹਿਲਾਂ ਹੌਲੀ ਹੌਲੀ ਜਾ ਕੇ ਉਹਨਾਂ ਦਾ ਫਾਇਦਾ ਕਰਨ ਦੀ ਕਹਿੰਦੇ ਦਿਖਾਉਂਦੇ ਆ ਸੀ, ਜਿਵੇਂ ਈਸਟ ਇੰਡੀਆ ਕੰਪਨੀ ਆਈ ਸੀ ਵੀ ਅਸੀਂ ਤੁਹਾਡੇ ਨਾਲ ਵਪਾਰ ਕਰਾਂਗੇ ਜੀ, ਅਸੀਂ ਤੁਹਾਡੇ ਸਕੂਲ ਬਣਾਤੇ ਜੀ, ਅਸੀਂ ਆਹ ਕਰਾਂਗੇ, ਤੁਹਾਡੇ ਸਮਾਜ ਦਾ ਵਿਕਾਸ ਕਰਾਂਗੇ। ਹੌਲੀ 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 ਉਹਨਾਂ ਨੇ ਗੁਲਾਮ ਬਣਾ ਲਿਆ ਭਾਰਤ ਨੂੰ, ਹੌਲੀ 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 ਉਹਨਾਂ ਨੇ ਇਹੋ ਜਿਹੇ ਮਾਨਸਿਕ ਤੌਰ ਤੇ ਗੁਲਾਮ ਬਣਾਏ, ਇਕੱਲਾ ਭਾਰਤ ਨਹੀਂ ਬਹੁਤ ਸਾਰੇ ਦੇਸ਼ਾਂ ਨੂੰ, ਉਥੋਂ ਦਾ ਕਲਚਰ, ਉਥੋਂ ਦੀਆਂ ਲੈਂਗੁਏਜਸ, ਇਹੋ ਜਿਹੇ ਮਤਲਬ ਇਨਸਾਨ ਪੈਦਾ ਕਰਤੇ ਜਿਹੜੇ ਆਪਣੇ ਹੀ ਕਲਚਰ ਨਾਲ ਨਫ਼ਰਤ ਕਰਨ ਲੱਗੇ ਆ। ਉਹ ਕਹਿੰਦੇ ਵੀ ਜੇ ਅਸੀਂ ਇੱਥੋਂ ਚਲੇ ਵੀ ਗਏ ਨਾ, ਸਾਡੀ ਜਿਹੜੀ ਰਹਿੰਦ ਖੂੰਹਦ ਇੱਥੇ ਬਣੀ ਰਹੇ, ਜਿਵੇਂ ਹੁਣ ਅੱਜ ਕੱਲ੍ਹ ਹੈਗੀ ਆ ਉੱਥੇ, ਸਭ ਉਹੋ ਹੀ ਪੁਰਾਣਾ ਚੱਲੀ ਜਾਂਦਾ, ਐਜੂਕੇਸ਼ਨ ਸਿਸਟਮ, ਲੋਕ ਵੀ ਉਹੋ ਹੀ ਆਪਣੇ ਕਲਚਰ ਨਾਲ, ਆਪਣੀ ਬੋਲੀ ਨਾਲ, ਆਪਣੇ ਲੋਕਾਂ ਨਾਲ ਨਫ਼ਰਤ ਕਰਨ ਵਾਲੇ, ਹੈ ਨਾ। ਇੰਪੀਰੀਅਲਿਜ਼ਮ ਤਾਂ ਮੈਂ ਤਾਂ ਤੁਹਾਨੂੰ ਬਹੁਤ ਛੋਟੀ ਜਿਹੀ ਝਲਕ ਦਿਖਾਈ ਹੈ। ਇੰਪੀਰੀਅਲਿਸਟਿਕ ਪਾਵਰਸ ਨੇ ਜਿਹੜੀਆਂ ਦੂਜੇ ਦੇਸ਼ਾਂ ਜਾ ਕੇ ਉੱਥੋਂ ਦੇ ਲੋਕਾਂ ਨੂੰ ਕਤਲ ਕਰਦੀਆਂ ਨੇ, ਸਿੱਧੇ ਸਿੱਧੇ ਪਪਟ ਗਵਰਨਮੈਂਟਸ ਬਿਠਾਉਂਦੀਆਂ ਨੇ, ਐਕਸਪਲੋਇਟੇਸ਼ਨ ਕਰਦੀਆਂ ਬਾਹਰਲੇ ਦੇਸ਼ਾਂ ਦੀਆਂ ਸਿੱਧੇ ਤੌਰ ਤੇ। ਖੈਰ ਉਸ ਤੋਂ ਬਾਅਦ ਇੱਕ 1950 ਤੋਂ ਬਾਅਦ ਇਹ ਤਰੀਕਾ ਬਦਲ ਗਿਆ, ਪਹਿਲਾਂ ਤਾਂ ਸਿੱਧੀਆਂ ਕਾਲੋਨੀਜ਼ ਬਣਾਉਂਦੀਆਂ ਹੁੰਦੀਆਂ ਸੀ, ਉਸ ਤੋਂ ਬਾਅਦ ਇਹ ਇਕਾਨਮੀ ਦੇ ਤਹਿਤ ਕੰਟਰੋਲ ਕਰਨ ਲੱਗ ਗਈਆਂ, ਨਵੀਂ ਇਕਨੋਮਿਕ ਪਾਲਿਸੀ, ਆਹ ਵੀ ਇੱਕ ਗੁਲਾਮੀ ਹੋਈ ਆ। ਨਵੀਂ ਖੇਤੀ ਪਾਲਿਸੀ ਜਿਹੜੀ ਆਉਂਦੀ ਆ, ਖੇਤੀ ਸਬੰਧੀ ਬਿੱਲ ਬਣਦੇ ਨੇ ਜਾਂ ਵਪਾਰ ਦੇ ਬਿੱਲ ਆਉਂਦੇ ਨੇ, ਜਿਹੜੇ ਡਿਵੈਲਪਿੰਗ ਕੰਟਰੀਜ਼ ਆ ਉਹਨਾਂ ਤੇ ਇਹ ਉਹਨਾਂ ਤੇ ਇਹ ਉਹਨਾਂ ਤੇ ਮਤਲਬ ਪਾਬੰਦੀਆਂ ਲਾਉਂਦੇ ਨੇ। ਆਪਣਾ ਸਮਾਨ ਆ ਜਿਹੜਾ ਜਦੋਂ ਇਹਨਾਂ ਦਾ ਵਿਕਣਾ ਹੁੰਦਾ ਉਦੋਂ ਉਹਨਾਂ ਨੂੰ ਕਹਿੰਦੇ ਸਾਡੇ ਤੇ ਲੱਗੀਆਂ ਪਾਬੰਦੀਆਂ ਤੋੜੋ ਤੇ ਜਿਹੜੀਆਂ ਸਾਡੇ ਦੇਸ਼ਾਂ ਚ ਆਉਂਦੀਆਂ ਚੀਜ਼ਾਂ ਉਹਨਾਂ ਤੇ ਅਸੀਂ ਪਾਬੰਦੀਆਂ ਲਾਵਾਂਗੇ। ਅੱਜ ਕੱਲ ਵੀ ਬਹੁਤ ਰੌਲਾ, ਫਿਰ ਕਿਸੇ ਦਿਨ ਗੱਲ ਕੀਤੀ ਜਾ ਸਕਦੀ ਹੈ ਇਸ ਬਾਰੇ। ਇੱਕ ਕਾਲਰ ਸਾਡੇ ਨਾਲ ਨੇ ਜੀ, ਆਪਾਂ ਉਹਨਾਂ ਦੀ ਗੱਲ ਆ ਜਿਹੜੀ ਸੁਣ ਲਈਏ। ਇੱਕ ਮਿੰਟ ਹੋਲਡ ਕਰਿਓ ਜੀ ਤੁਸੀਂ। ਹਾਂਜੀ ਹਾਂਜੀ, ਆਉਂਦਾ ਹੀ ਰਹੋ ਜੀ ਤੁਸੀਂ।
ਹਾਂਜੀ ਬ੍ਰਾਦਰ
ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ? ਸੋਰੀ ਮਾਫੀ ਚਾਹੁੰਦਾ, ਮੈਨੂੰ ਜ਼ਿਆਦਾ ਟਾਈਮ ਲੱਗ ਗਿਆ, ਤੁਸੀਂ ਬਹੁਤ ਦੇਰ ਦਾ ਹੋਲਡ ਕੀਤਾ ਹੈ ਨਾ।
ਤੁਹਾਡੀ ਗੱਲ ਇੰਟਰਸਟਿੰਗ ਜੀ ਸੁਣਨਾ।
ਮਿਹਰਬਾਨੀ ਜੀ, ਥੈਂਕ ਯੂ ਥੈਂਕ ਯੂ।
ਬ੍ਰਾਦਰ ਇੱਕ ਛੋਟ ਜੀ ਗੱਲ, ਜਿਹੜੀ ਨਿਆਂਡਰਟਾਲ ਸੀ ਨਾ,
ਹਾਂਜੀ,
ਇਹਨਾਂ ਦਾ ਪਤਾ ਨਹੀਂ ਲੱਗਾ ਵੀ ਇਹ ਕਿਸ ਤਰ੍ਹਾਂ ਖਤਮ ਹੋ ਗਿਆ, ਇਹਨਾਂ ਦਾ ਹਿਊਮਨ ਜੀਨ।
ਹਾਂਜੀ, ਇਹ ਇਕੱਲੇ ਰਹਿੰਦੇ ਸੀ ਜੀ, ਇੱਕ ਬਿਲਕੁਲ ਠੀਕ ਆ ਤੁਹਾਡੀ ਗੱਲ, ਪਰ ਇੱਕ ਇਹਨਾਂ ਦਾ ਕਾਰਨ ਇਹ ਆ ਵੀ ਆਪਾਂ ਹੋਮਿਓਸੇਪੀਅਨ ਸੀ ਜਿਹੜੇ ਗਰੁੱਪ ਚ ਰਹਿੰਦੇ ਸੀ, ਇਹ ਇਕੱਲੇ ਰਹਿਣ ਦੇ ਆਦੀ ਸੀ, ਉਹ ਹਾਲਾਤਾਂ ਮੁਤਾਬਕ ਇਹ ਫਿਰ ਇੱਕ ਕਾਰਨ ਆ ਇਹ, ਬਾਕੀ ਹੋਰ ਬਹੁਤ ਸਾਰੇ ਕਾਰਨ ਹੋ ਸਕਦੇ ਆ।
ਮਤਲਬ ਜੇ DNA ਦੇ ਇਹਨਾਂ ਦੀ ਖੋਜ ਕੀਤੀ ਜਾ ਰਹੀ, ਇੱਕ ਇਹ ਵੀ ਇਹਦੇ ਚ ਥਿਊਰੀ ਹੈਗੀ ਆ ਵੀ ਜਿਹੜੇ ਬੰਦੇ ਸੀ, ਜਿਵੇਂ ਹੁਣ ਬੰਦੇ ਦੇ ਬਾਂਦਰ ਦਾ ਫਰਕ ਆ, ਇਹ ਜ਼ਿਆਦਾ ਕਲੈਵਰ ਸੀ, ਸੀਗੇ ਸਾਈਜ਼ ਦੇ ਛੋਟੇ ਸੀ, ਪਰ ਦਿਮਾਗ ਦੇ ਥੋੜੇ ਜਿਹੇ ਤੇਜ਼ ਸੀ, ਔਰ ਇਹਨਾਂ ਨੇ ਹੌਲੀ ਹੌਲੀ ਸ਼ਾਇਦ ਉਹਨਾਂ ਨੂੰ ਖਤਮ ਕਰਤਾ ਹੋਵੇ, ਪਰ ਇਹਦਾ ਵੀ ਕੋਈ ਐਵੀਡੈਂਸ ਨਹੀਂ ਲੱਭਦਾ ਅਜੇ। ਹਾਂਜੀ, ਤੇ ਇੱਕ ਇਜਿਪਟ ਦੇ ਵਿੱਚ ਮੈਨੂੰ ਕਿਸੇ ਬੰਦੇ ਨੇ ਇਹ ਵੀ ਸਟੋਰੀ ਸੁਣੀ ਕਿ ਇਹ ਸਾਦੇ ਇਹਨੂੰ ਜਾਇੰਟ, ਜਿੱਦਾਂ ਸਾਡੇ ਨਾ ਵੱਡੇ ਵੱਡੇ ਬੰਦੇ ਹੁੰਦੇ ਸਾਡੇ, ਮੇਰੇ ਖਿਆਲ ਉਹਨਾਂ ਨੌਗਾ ਜੇ ਵੀ ਸਾਦੇ ਸੀ, ਉਹਦੇ ਕਹਿਣ ਮੁਤਾਬਕ ਜਿਹੜੇ ਵਡੋਰੀਆਂ ਉੱਥੇ ਬਿਲਡਿੰਗਾਂ ਬਹੁਤ ਹੈਵੀ ਜਿਹੜੇ ਸਟੋਨ ਨਾਲ ਬਣਾਈਆਂ ਗਈਆਂ, ਇਹ ਜਿਹੜੇ ਸੀਗੇ ਵੱਡੇ ਬੰਦੇ ਉਹਨਾਂ ਨੇ ਬਣਾਈਆਂ ਹੋਈਆਂ ਹਨਾ। ਤੇ ਇਹਦੀ ਇੱਕ ਬਾਈਬਲ ਚ ਵੀ ਛੋਟੀ ਜਿਹੀ ਥਿਊਰੀ ਆਉਂਦੀ ਹੈ ਵੀ ਗਾਡ ਜਦੋਂ ਇਹਨਾਂ ਤੇ ਬਹੁਤ ਨਾਰਾਜ਼ ਹੋ ਗਿਆ, ਉਹਨੇ ਇਹਨਾਂ ਨੂੰ ਖਤਮ ਕਰਤਾ। ਸੋ ਇਹ ਸਾਰੀਆਂ ਥਿਊਰੀਆਂ, ਪਰ ਉਸ ਤੋਂ ਬਾਅਦ ਬੰਦਾ ਆਉਂਦਾ ਫਿਰ ਇਸ ਦੁਨੀਆ ਤੇ ਮਤਲਬ ਹਾਜ਼ਰ ਹੁੰਦਾ।
ਇਹ ਬੜੀ ਮਿਸਟਰੀ ਹੈ ਜੀ ਜਿਹੜੀਆਂ ਨਾ, ਹਾਂ ਸੋਰੀ ਸੋਰੀ ਇੰਟਰਪਟ ਯੂ, ਇਹ ਬਹੁਤ ਵਾਰੀ ਨਾ ਇਹ ਜਿਵੇਂ ਉਹ ਪਿਰਾਮਿਡਸ ਬਣੀਆਂ ਹੋਈਆਂ, ਮਤਲਬ ਅਲੱਗ ਅਲੱਗ ਵਿਊਜ਼ ਨੇ, ਕੁਛ ਲੋਕ ਤਾਂ ਕਹਿ ਰਹੇ ਜੀ ਇਹ ਸਾਡੀ ਸਿਵਿਲਾਈਜੇਸ਼ਨ ਵੀ ਕਿੰਨੇ ਵਾਰੀ ਖਤਮ ਹੋਈ, ਕਿੰਨੇ ਵਾਰੀ ਸ਼ੁਰੂ ਹੋਈ ਹੈ, ਹਨਾ ਅਲੱਗ ਅਲੱਗ ਜਿਹੜੀਆਂ ਸਭਿਅਤਾਵਾਂ ਬਾਰੇ ਆਪਾਂ ਪੜ੍ਹਦੇ ਹਾਂ ਸਟਿਲ ਇਹ। ਅੱਛਾ, ਉਹਦੇ ਚ ਨਾ ਦੇਖੋ ਮਨੁੱਖ ਦੇ ਹੱਥਾਂ ਦੀ ਕਰਾਮਾਤ ਦੇਖੋ ਜੀ ਤੁਸੀਂ, ਬਈ ਉਹਦੇ ਐਂਗਲ ਜਿਹੜੇ ਰੱਖੇ ਹੋਏ ਆ, ਡਾਇਰੈਕਸ਼ਨ ਉਹਦੀ ਰੱਖੀ ਹੋਈ ਆ, ਹਨਾ ਇੰਨੇ ਭਾਰੇ ਨੇ ਪੱਥਰ, ਆਪਾਂ ਤਾਂ ਕਹਿੰਦੇ ਆ ਐਡਵਾਂਸ ਸੋਸਾਇਟੀ ਆ, ਮੈਂ ਕਈ ਵਾਰੀ ਹੈਰਾਨ ਹੋ ਜਾਂਦਾ ਵੀ ਹਾਂਜੀ ਸਾਡੇ ਨਾਲ ਵੀ ਐਡਵਾਂਸ ਸੀਗੇ ਲੋਕ। ਹਾਂਜੀ
ਬਰਾੜ ਜੀ, ਉੱਥੇ ਮੈਂ ਫਸਟ ਟਾਈਮ ਜਾਂਦਾ ਉਦੋਂ 19 ਸਾਲ ਸੀ, 19 ਈਅਰ ਸੀ ਮੇਰੀ, ਮੈਂ ਟੈਂਸਿਵਲੀ ਜਿਹੜਾ ਇਜਿਪਟ ਨੂੰ ਥੋਰਲੀ ਉਸ ਵੇਲੇ ਜਿੱਦਾਂ ਇਨਵੈਸਟੀਗੇਟ ਕੀਤਾ। ਹਾਂਜੀ
ਹਾਂਜੀ,
ਪਰ ਉਸ ਵੇਲੇ ਫਿਰ ਵੀ ਨਿਆਣੀ ਉਮਰ ਸੀ, ਚੱਲ ਇਹਨੂੰ ਇਸ ਸਾਡਾ ਮੁੱਦਾ ਹੋ ਰਿਹਾ ਸ਼ੋਰਟ ਰਹਾਗਾ, ਉਹ ਜਿਹੜੀਆਂ ਬਿਲਡਿੰਗਾਂ ਬਣੀਆਂ ਹੋਈਆਂ ਨਾ ਉਹ ਚੀਜ਼ਾਂ, ਉਹ ਜਿਹੜੀ ਵੈਸਟਰਨ ਫਿਲੋਸਫੀ ਸੀ ਜਿਹੜੇ ਗੁਲਾਮ ਲੋਕ ਸੀ ਉਹਨਾਂ ਨੇ ਬਣਾਇਆ, ਉਹਦੇ ਤੇ ਕਈ ਪ੍ਰੋਫੈਸਰ ਨਾਥੇ ਅੱਜ ਤੱਕ ਕਿਸੇ ਨੂੰ ਨਾ ਉਹਦੇ ਬਾਰੇ ਪਤਾ ਕਿੰਨੇ ਬਣਾਏ ਆ, ਉਹ ਕਿਵੇਂ ਬਣਾਏ ਆ, ਉਹਨਾਂ ਦਾ ਪਰਪਸ ਕੀ ਸੀ, ਇਹਦੇ ਬਾਰੇ ਮੈਂ ਘੱਟੋ ਘੱਟ ਵੀ ਐਟਲੀਸਟ ਮੈਂ ਜ਼ਿਆਦਾ ਤੈਨੂੰ 100-150 ਜਿਹੜੇ ਮੋਸਟ ਐਕਸਪਰਟ ਹੈ ਉਹਨਾਂ ਦੇ ਵਰਕ ਤੇ ਮਤਲਬ ਸਟੱਡੀ ਕਰ ਚੁੱਕਾ, ਪਰ ਅਜੇ ਤੱਕ ਕਿਸੇ ਨੂੰ ਨੀ ਪਤਾ ਤੇ ਕਿੰਨੇ ਬਣਾਈਆਂ। ਹਾਂਜੀ
ਬਿਲਕੁਲ,
ਪਰ ਐਨੀਵੇ ਆਪਣੇ ਜੋ ਆਪਣੇ ਸ਼ਹੀਦ ਆਜ਼ਮ ਤੇ ਗੱਲ ਕਰਦੇ ਹਾਂ ਮਿੰਟ, ਬਰਾਡੀ ਸਾਡੇ ਇਲਾਕੇ ਬੰਗਾਨਾ ਸ਼ਹਿਰ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਦਾ ਸਿੱਕਾ ਬਣਾ ਲਈਏ ਨਾ, ਕੰਮ ਜਿੱਦਾਂ ਆਪਾਂ ਬਣਾ ਲਈਦਾ, ਤੇ ਉਹਦੇ ਦੂਜੇ ਪਾਸੇ ਇੱਕ ਹੀ ਅੱਖਰ ਲਿਖਣ ਦੀ ਲੋੜ ਹੈ ਆਜ਼ਾਦ। ਹੋਰ ਇਹ ਤੋਂ ਜ਼ਿਆਦਾ ਜਾਣਨ ਦੀ ਲੋੜ, ਨਵਾਂ ਸ਼ਹਿਰ ਬੰਗੇ ਦੇ ਵਿੱਚ ਜਿੰਨੀ ਵੀ ਲੋਅਰ ਤੋਂ ਅਪਰ ਕਲਾਸ ਤੋਂ ਲਾ ਕੇ ਜਿੰਨੀ ਇੰਟੀਗ੍ਰੇਸ਼ਨ ਸਾਰੇ ਪੰਜਾਬ ਤੋਂ ਅੱਗੇ ਹੋਊਗੀ, ਅੱਜ ਵੀ ਜਾ ਕੇ ਦੇਖ ਲਿਓ।
ਹਾਂਜੀ,
ਕਿਉਂਕਿ ਉਹ ਜਿਹੜੇ ਆ ਉਹ ਭਗਤ ਸਿੰਘ ਨੂੰ ਉਹਦਾ ਨਾਂ ਹੀ ਕਹਿੰਦੇ ਤਾਂ ਲੈਣ ਦੀ ਜ਼ਰੂਰਤ ਹੈ ਜੀ, ਅਸੀਂ ਉਹਨੂੰ ਵਾਂਗੂ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰ ਸਕਦੇ ਹਾਂ। ਦੇਖ ਲਓ ਅਜੇ ਦੇਸ਼ ਆਜ਼ਾਦ ਨਹੀਂ ਹੋਇਆ, ਅਜੇ ਦੇਸ਼ ਨਹੀਂ ਆਜ਼ਾਦ ਹੋਇਆ ਜਿਸ ਵੇਲੇ ਉਹ ਸ਼ਹੀਦ ਹੋ ਜਾਂਦਾ, ਪਰ ਉਹ ਕਹਾਉਂਦਾ ਆਜ਼ਾਦ ਆ, ਔਰ ਉਹ ਇਹ ਸਮਝਾ ਜਾਂਦਾ ਲੋਕਾਂ ਨੇ ਵੀ ਜਿਹੜੀ ਆਜ਼ਾਦ ਸੋਚਣੀ ਹੁੰਦੀ ਕੀ ਆ।
ਹਾਂਜੀ,
ਸੋਚਣੀ ਤੁਸੀਂ ਜਿਹੜੀ ਮਰਜ਼ੀ ਅੱਗੋ ਜਿੱਧਰ ਨੂੰ ਮਰਜ਼ੀ ਲੈ ਜਾਓ, ਜਿਸ ਮਰਜ਼ੀ ਬ੍ਰਾਂਚ ਵਿੱਚ ਲੈ ਜਾਓ, ਪਰ ਉਹਦੀ ਜਿਹੜੀ ਨਾ ਫੰਡਾਮੈਂਟਲ ਵਰਤੂ ਆ ਉਹ ਆਜ਼ਾਦ ਹੋਣੀ ਚਾਹੀਦੀ ਆ, ਤੁਹਾਡੀ ਜਿਹੜੀ ਕਾਨਸ਼ੀਅਸਨੈਸ ਆ ਉਹ ਫ੍ਰੀ ਹੋਣੀ ਚਾਹੀਦੀ। ਹਾਂਜੀ, ਤੇ ਬਾਕੀ ਜਿਹੜਾ ਰਿਹਾ ਉਹਨਾਂ ਨੂੰ ਕਹਿਣ ਦਾ ਟੈਰੋਰਿਸਟ, ਜਿਹੜਾ ਇੰਡੀਆ ਸੀਗਾ ਇਹ ਸੀਗਾ ਜਿਹੜਾ ਕਲੋਨੀਅਲ ਸਬਜੂਗੇਟ ਸਟੇਟ ਜਿਹਨੂੰ ਇਹਨਾਂ ਨੇ ਸਲੇਵ ਬਣਾਇਆ, ਇਹਦਾ ਇੰਪੀਰੀਅਲਿਜ਼ਮ ਇਹਦਾ ਸੌਫਟ ਵਰਸ਼ਨ, ਇੰਪੀਰੀਅਲਿਜ਼ਮ ਨਾਲ ਇਹਦਾ ਕੋਈ ਮਤਲਬ ਨਹੀਂ ਸੀ, ਇਹ ਕਲੋਨੀਅਲਿਜ਼ਮ ਦੇ ਨਾਲ ਜਿਵੇਂ ਕਹਿ ਦਿਓ ਇੱਕ ਅੜਿੱਕੇ ਦੇ ਵਿੱਚ ਆਇਆ ਹੋਇਆ ਸੀ, ਉਹਨੂੰ ਉੱਥੋਂ ਆਜ਼ਾਦ ਕਰਾਉਣ ਵਾਲਾ ਬੰਦਾ ਜਿਹੜਾ ਹੁੰਦਾ ਆ ਉਹ ਉਹਨੂੰ ਅਸੀਂ ਫਰੀਡਮ ਫਾਈਟਰ ਕਹਿੰਦੇ, ਟੈਰੋਰਿਸਟ ਨਹੀਂ ਕਹਿੰਦੇ, ਟੈਰੋਰਿਸਟ ਐਂਡ ਪਲੱਸ ਟ੍ਰੀਜ਼ਨਿਸਟ ਅਸੀਂ ਉਸ ਬੰਦੇ ਨੂੰ ਕਹਿੰਦੇ ਹਾਂ ਜਿਹੜਾ ਤੁਸੀਂ ਨਾਂ ਲਿਆ ਸੀ ਇੱਕ ਆਪਣਾ ਜਿਹੜਾ ਉਹਨੂੰ ਕਰਦਾ ਫਿਰਦਾ, ਉਹ ਇਹ ਟੈਰੋਰਿਸਟ ਹੀ ਨਹੀਂ ਇਕੱਲੇ ਪਲੱਸ ਟ੍ਰੀਜ਼ਨਿਸਟ ਇਹਨਾਂ ਨੂੰ ਕਿਹਾ ਜਾਂਦਾ। ਇਹਨਾਂ ਤੇ ਸਾਡੇ ਤੋਂ ਹੁਣ ਕਾਨਸਟੀਟਿਊਸ਼ਨ ਦੇ ਵਿੱਚ ਇਹੋ ਜਿਹੇ ਕੋਈ ਸਾਧਨ ਹੀ ਇਹਨਾਂ ਹੈ ਨਹੀਂ, ਤੇ ਜਿਹੜਾ ਇਹੋ ਜਿਹੇ ਆਜ਼ਾਦ ਬੰਦੇ ਨੂੰ ਟੈਰੋਰਿਸਟ ਕਹਿੰਦਾ ਉਹਨੂੰ ਚੁੱਕ ਕੇ ਜੇਲ੍ਹ ਵਿੱਚ ਅੰਦਰ ਸੁੱਟਣਾ ਚਾਹੀਦਾ ਨਾਲ ਹੀ।
ਚਲੋ ਕਹਿਣ ਦੀ ਸਾਰਿਆਂ ਨੂੰ ਆਜ਼ਾਦੀ ਹੈ, ਆਪ ਕੋਈ ਕੁਛ ਮਰਜ਼ੀ ਕਵੇ, ਕਿਸੇ ਨੂੰ ਇਹਦਾ ਕਿਹੜਾ ਫਰਕ ਪੈਂਦਾ?
ਅਸੀਂ ਨਾ ਕਾਂਸਟੀਟਿਊਸ਼ਨ ਦੀ ਗੱਲ ਕਰਦੇ, ਸਾਡਾ ਉੱਥੋਂ ਪੜ੍ਹ ਕੇ ਗਿਆ ਅਮੈਰੀਕਾ ਤੋਂ ਜਿਨ੍ਹਾਂ ਨੇ ਕਾਂਸਟੀਟਿਊਸ਼ਨ ਲਿਖਿਆ ਹੋਇਆ, ਮੇਰਾ ਅਮੈਰੀਕਨ ਕਾਂਸਟੀਟਿਊਸ਼ਨ ਏ ਟੂ ਜੈਡ, ਇਹ ਮੇਰਾ ਮੇਜਰ ਪੋਲੀਟੀਕਲ ਸਾਇੰਸ ਦੇ ਵਿੱਚ ਸਾਰੇ ਦੇ ਸਾਰੇ 7 ਆਰਟੀਕਲ, ਡੈਕਲੇਰੇਸ਼ਨ ਆਫ ਇੰਡੀਪੈਂਡੈਂਸ, 27 ਅਮੈਂਡਮੈਂਟ, ਇਹ ਸਾਰੀ ਦੀ ਸਾਰੀ ਚੀਜ਼ ਮੈਂ ਬਹੁਤ ਥਰਲੀ ਜਾਣਦਾ। ਹਾਂਜੀ, ਅਸੀਂ ਉਸ ਕਾਂਸਟੀਟਿਊਸ਼ਨ ਦਾ ਕਿਸੇ ਦਾ ਮੁਕਾਬਲਾ ਨਹੀਂ ਕਰ ਸਕਦੇ। ਇੱਕ ਮੈਂ ਤੁਹਾਨੂੰ ਇੰਟਰਸਟਿੰਗ ਦੀ ਗੱਲ ਉਹਦੇ ਦੱਸ ਕੇ ਗੱਲ ਖਤਮ ਕਰਦਾ। ਜਿਸ ਵੇਲੇ ਆਜ਼ਾਦੀ ਦੀ ਡੈਕਲੇਰੇਸ਼ਨ ਕਰਦੇ ਆ ਇਹ ਫਾਊਂਡਿੰਗ ਫਾਦਰ, ਉਹ ਕਹਿੰਦੇ ਆ ਵੀ ਹੋਲਡ ਦੀਸ ਟਰੂਥ ਟੂ ਬੀ ਸੈਲਫ ਐਵੀਡੈਂਟ ਦੈਟ ਆਲ ਮੈਨ ਆਰ ਕ੍ਰੀਏਟਡ ਈਕੁਅਲ, ਦੈਟ ਦੇ ਆਰ ਇੰਡੋਲਡ ਬਾਈ ਦੇਅਰ ਕ੍ਰੀਏਟਰ ਵਿਦ ਸਰਟਨ ਅਨਏਲੀਅਨੇਬਲ ਰਾਈਟਸ, ਦੈਟ ਅਮੰਗ ਦੀਸ ਆਰ ਲਾਈਫ, ਲਿਬਰਟੀ ਐਂਡ ਪਰਸੂਟ ਆਫ ਹੈਪੀਨੈਸ। ਜਿਹੜੇ ਅਸੀਂ ਰਾਈਟ ਦੀ ਗੱਲ ਕਰਦੇ ਨੇ ਵੀ ਸਾਨੂੰ ਆਹ ਰਾਈਟ ਹੋਣੇ ਚਾਹੀਦੇ, ਆਹ ਹੋਣੇ ਚਾਹੀਦੇ, ਇਹ ਬੰਦੇ ਦੇ ਦਿੱਤੇ ਹੋਏ ਰਾਈਟ ਨਹੀਂ ਹੈਗਾ। ਅਮੈਰੀਕਨ ਕਾਂਸਟੀਟਿਊਸ਼ਨ ਕਹਿੰਦਾ ਉਹ ਜਿਸ ਨੇ ਪੈਦਾ ਕੀਤੇ ਹੋਏ ਆ ਉਹਨੇ ਤੁਹਾਨੂੰ ਲਾਈਫ, ਲਿਬਰਟੀ ਤੇ ਪਰਸੂਟ ਆਫ ਹੈਪੀਨੈਸ। ਜਿਹੜੀ ਪਰਸੂਟ ਆਫ ਹੈਪੀਨੈਸ ਹੈ ਬਰਾਡੀ ਨਾ ਕਿਸੇ ਕੈਨੇਡੀਅਨ ਕਾਂਸਟੀਟਿਊਸ਼ਨ ਕਿਸੇ ਵਿੱਚ ਮਿਲਦੀ ਹੈ ਨੀ, ਇਹਦਾ ਮਤਲਬ ਹੀ ਕੋਈ ਨਹੀਂ ਕਿਸੇ ਨਾਲ। ਇਹਦਾ ਮਤਲਬ ਸਾਨੂੰ ਹੱਕ ਆ ਖੁਸ਼ੀ ਦੇ ਨਾਲ ਜਿਉਣ ਦਾ।
ਬਿਲਕੁਲ,
ਹੋਰ ਕਿਸੇ ਕਾਂਸਟੀਟਿਊਸ਼ਨ ਦੇ ਵਿੱਚ ਤੁਹਾਨੂੰ ਇਸ ਗੱਲ ਦੀ ਗਰੰਟੀ ਨਹੀਂ ਹੈ ਕਿ ਸਾਨੂੰ ਹੱਕ ਆ ਜੇ ਅਮੈਰੀਕਨ ਅਸੀਂ ਸਾਨੂੰ ਖੁਸ਼ੀ ਨਾਲ ਜਿਉਣ ਦਾ ਉੱਥੇ, ਇਹ ਹੱਕ ਆ ਜੀ ਇਹਦਾ। ਇਹਦੀ ਹਮੇਸ਼ਾ ਹੀ ਕੋਰਟ ਦੇ ਵਿੱਚ ਜਦੋਂ ਵੀ ਕਿਤੇ ਕੋਈ ਮੁਕੱਦਮਾ ਚੱਲਦਾ ਇਹੋ ਜਿਹੀਆਂ ਚੀਜ਼ਾਂ ਨੂੰ ਮੁੱਖ ਰੱਖ ਕੇ ਜਿਹੜਾ ਆ ਮੁਕੱਦਮਾ ਵੇਖਿਆ ਜਾਂਦਾ ਬਰਾੜ ਜੀ। ਸੋ ਥੈਂਕ ਯੂ ਤੁਹਾਡੇ।
ਬਿਲਕੁਲ ਮਿਹਰਬਾਨੀ, ਮਿਹਰਬਾਨੀ ਜੀ, ਮਿਹਰਬਾਨੀ। ਬਿਲਕੁਲ ਜੀ, ਜਿਹੜਾ ਅਮੈਰੀਕਨ ਕਾਨੂੰਨ ਆ ਜਿਹੜਾ, ਬਿਲਕੁਲ ਤੁਸੀਂ ਬਿਲਕੁਲ ਠੀਕ ਕਿਹਾ, ਪਰ ਪ੍ਰੋਬਲਮ ਤਾਂ ਇਹ ਹੈ ਜੀ ਕਾਨੂੰਨ ਕਾਨੂੰਨ ਦਾ, ਉਹ ਕਹਿੰਦੇ ਇਹ ਤਾਂ ਹੈਗਾ, ਪਰ ਜਦੋਂ ਬਾਹਰਲੇ ਦੇਸ਼ਾਂ 'ਚ ਜਾ ਕੇ ਬੰਬ ਸਿੱਟਦੇ ਨੇ, ਚਲਾਉਂਦੇ ਨੇ, ਹੈਨਾ, ਉਹ ਫਿਰ ਉਹਨਾਂ ਦੀ ਖੁਸ਼ੀ ਤੇ ਉਹ ਜਦੋਂ ਖੋਹਦੇ ਨੇ। ਕਾਨੂੰਨ ਤਾਂ ਇੱਕ ਕਿਤਾਬ ਆ ਜੀ, ਬਿਲਕੁਲ ਠੀਕ ਆ ਤੁਹਾਡੀ ਗੱਲ। ਜਿਹੜਾ ਜਿਨ੍ਹਾਂ ਨੇ ਅਮੈਰੀਕਨ ਕਾਨੂੰਨ ਬਣਾਇਆ ਉਹ ਬੜੇ ਗ੍ਰੇਟ ਇਨਸਾਨ ਸੀ, ਹੈਨਾ, ਬੜੇ ਸੰਘਰਸ਼ ਦੇ ਬਾਅਦ ਇਹ ਕਾਨੂੰਨ ਬਣਿਆ। ਤੇ ਗੱਲ ਤਾਂ ਇਹ ਹੈ ਵੀ ਜਦੋਂ ਬਾਹਰਲੇ ਦੇਸ਼ਾਂ ਜਾ ਕੇ ਮਤਲਬ ਐਕਸਪਲੋਟੇਸ਼ਨ ਹੁੰਦੀ ਆ, ਬੰਬ ਸਿੱਟੇ ਜਾਂਦੇ ਨੇ, ਇੰਨੀਆਂ ਫੈਕਟਰੀਆਂ ਬੰਬਾਂ ਦੀਆਂ ਚੱਲਦੀਆਂ ਨੇ, ਹਥਿਆਰਾਂ ਦੀਆਂ, ਜਿੱਥੇ ਹਥਿਆਰ ਚੱਲਦੇ ਨੇ, ਉਹਨਾਂ ਲੋਕਾਂ ਦੀ ਖੁਸ਼ੀ ਖੋਹੀ ਜਾਂਦੀ ਆ। ਭਗਤ ਸਿੰਘ ਇਸ ਕਰ ਕਿਉਂਕਿ ਉਸ ਵੇਲੇ ਇੰਪੀਰੀਅਲਿਜ਼ਮ ਜਿਹੜਾ ਸਿਰ ਚੱਕਣ ਲੱਗ ਗਿਆ ਸੀ ਨਾ, ਇਸ ਕਰਕੇ ਭਗਤ ਸਿੰਘ ਦੀ ਜਿਹੜੀ ਫਿਲਾਸਫੀ ਆ ਉਹ ਬ੍ਰਿਟਿਸ਼ ਹਕੂਮਤ ਦੇ ਖਿਲਾਫ਼ ਤਾਂ ਹੈਗੀ ਆ, ਇਹਨਾਂ ਦੇ ਇੰਪੀਰੀਅਲਿਜ਼ਮ ਦੇ ਖਿਲਾਫ਼ ਆ। ਪਲੱਸ ਜਿਹੜੀ ਭਗਤ ਸਿੰਘ ਹੋਰ ਗੱਲ ਕਹਿੰਦਾ ਨਾ, ਉਹ ਜ਼ਿਆਦਾ ਧਿਆਨ ਦੇਣ ਵਾਲੀ ਆ। ਉਹ ਕਹਿੰਦਾ ਸਾਡੇ ਸਮਾਜ ਦੇ ਵਿੱਚ ਪਛੜੇ ਤੇ ਜਿਹੜੇ ਪੁਰਾਣੇ ਵਿਚਾਰ ਆ ਨਾ, ਸਾਨੂੰ ਉਹਨਾਂ ਨੂੰ ਵੀ ਚੁਣੌਤੀ ਦੇਣੀ ਪਊਗੀ। ਉਹ ਕਹਿੰਦੇ ਜਿਹੜੇ ਵੇੜਾ ਵਹਾ ਚੁੱਕੇ ਆ, ਜਿਹੜੇ ਰੈਲੇਵੈਂਟ ਨਹੀਂ ਰਹੇ, ਉਹ ਕਹਿੰਦੇ ਇਹ ਹਰੇਕ ਬੰਦੇ ਦਾ ਫਰਜ਼ ਬਣਦਾ, ਜਿਹੜਾ ਬੰਦਾ ਅਵੇਅਰ ਆ, ਜਿਹੜਾ ਸਮਝਦਾਰ ਬੰਦਾ, ਕਿ ਸਮਾਜ ਦੇ ਵਿੱਚ ਪਏ ਪੁਰਾਣੇ ਰਸਮਾਂ ਰਿਵਾਜਾਂ, ਜਿਹੜੇ ਸਮਾਂ ਵਹਾ ਚੁੱਕੇ ਨੇ, ਗੱਲਾਂ ਨੇ, ਉਹਨਾਂ ਨੂੰ ਚੁਣੌਤੀ ਦੇਵੇ। ਸਗੋਂ ਕਹਿੰਦਾ ਉਹਨਾਂ ਨੂੰ ਚੈਲੰਜ ਕਰੇ। ਤੇ ਭਗਤ ਸਿੰਘ ਕੀ ਕਰਦਾ? ਉਹ ਭਗਤ ਸਿੰਘ ਕਿਸੇ ਬਾਹਰਲੀ ਸ਼ਕਤੀ ਤੇ ਟੇਕ ਨਹੀਂ ਰੱਖਦਾ। ਉਹ ਕਹਿੰਦਾ ਬੰਦਿਆ ਤੂੰ ਨਾ ਇੰਨਾ ਅਧਿਐਨ ਕਰ, ਤੂੰ ਪੜ੍ਹ ਲਿਖ, ਘੋਖ ਖੋਜ ਕਰ, ਤਾਂ ਕਿ ਆਪਣੇ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕੇ। ਉਹ ਇਹ ਨਹੀਂ ਵੀ ਕਿਸੇ ਨੇ ਕੋਈ ਗੱਲ ਕਹਿ ਦਿੱਤੀ ਤੇ ਮੂੰਹ ਫੇਰ ਕੇ ਚੁੱਪ ਕਰਕੇ ਹਾਂਜੀ ਠੀਕ ਆ ਜੀ, ਜਿਵੇਂ ਤੁਸੀਂ ਕਹਿੰਦਾ ਠੀਕ ਆ। ਆਪਣੇ ਅਰ ਤਾਂ ਆਈ ਕਰਦੇ ਨਾ ਲੋਕ, ਜਿਵੇਂ ਸਾਹਮਣੇ ਹਾਂਜੀ ਜੋ ਕੁਛ ਕਿਹਾ ਬਸ ਖਿੜੇ ਮੱਥੇ ਜੀ। ਖਿੜੇ ਮੱਥੇ ਕਿਉਂ ਆ? ਜਿਹੜੀ ਗੱਲ ਗਲਤ ਆ ਗਲਤ ਨੂੰ ਗਲਤ ਕਹੋ। ਭਗਤ ਸਿੰਘ ਕਹਿੰਦਾ ਵੀ ਜੇ ਤੁਹਾਨੂੰ ਗੱਲ ਗਲਤ ਲੱਗਦੀ ਆ, ਇਸ ਕਰਕੇ ਗਲਤ ਨਹੀਂ ਵੀ ਤੁਹਾਨੂੰ ਗਲਤ ਲੱਗਦੀ ਆ, ਉਹ ਪੜਤਾਲ ਕਰਕੇ ਦੇਖੋ, ਹੋ ਸਕਦਾ ਠੀਕ ਹੋਵੇ ਤਾਂ ਮੰਨ ਲਓ, ਜੇ ਗਲਤ ਆ ਤਾਂ ਠੀਕ, ਫਿਰ ਤਾਂ ਗਲਤ ਹੈਗੀ ਆ। ਮਤਲਬ ਸਾਡੇ ਲੋਕ ਨਾ ਐਂ ਸਟੈਂਡ ਬਦਲਦੇ ਆ, ਇਉਂ ਸਟੈਂਡ ਬਦਲਦੇ ਆ, ਅੱਜ ਅਕਾਲੀ, ਕੱਲ ਨੂੰ ਕਾਂਗਰਸ ਵਾਲੇ, ਪਰਸੋਂ ਨੂੰ ਬੀਜੇਪੀ ਵਾਲੇ, ਐਡੀ ਛੇਤੀ ਰੰਗ ਬਦਲਦੇ ਆ, ਕੋਈ ਵਿਚਾਰਧਾਰਾ ਨਹੀਂ, ਕੋਈ ਦਲੀਲ ਨਹੀਂ, ਕੋਈ ਸਟੈਂਡ ਨਹੀਂ। ਭਗਤ ਸਿੰਘ ਇਹ ਜੇ ਲੋਕਾਂ ਤੇ ਭਗਤ ਸਿੰਘ ਕਮੈਂਟ ਕਰਦਾ, ਭਗਤ ਸਿੰਘ ਦਾ ਤੁਸੀਂ ਨਾ ਇਹ ਜੇ ਬਣੋ, ਜਿਹੜੀ ਗੱਲ ਕਰਦੇ ਹੋ ਉਹਨੂੰ ਪਰਖੋ, ਅਧਿਐਨ ਕਰੋ, ਵਿਚਾਰ ਚਰਚਾ ਕਰੋ, ਪੇਸ਼ੈਂਟ ਲਿਸਨਰ ਬਣੋ, ਦਲੀਲਾਂ ਇਕੱਠੀਆਂ ਕਰੋ, ਡੂੰਘਾਈ ਦੇ ਵਿੱਚ ਜਾਓ, ਮਿਹਨਤ ਕਰੋ ਨਾ, ਦੱਬ ਕੇ ਸੁਣੀਆਂ ਸੁਣਾਈਆਂ ਗੱਲਾਂ ਨਾ ਕਰੋ। ਭਗਤ ਸਿੰਘ ਜਿਹੜਾ, ਭਗਤ ਸਿੰਘ ਦੀ ਜਿਹੜੀ ਲਿਖਤ ਆ ਨਾ, ਮੈਂ ਨਾਸਤਿਕ ਕਿਉਂ ਹਾਂ, ਕਈ ਤਾਂ ਨਾਸਤਿਕ ਦੇ ਨਾਂ ਤੋਂ ਮਤਲਬ ਚੜ ਗਏ ਹੋਣਗੇ, ਉਹ ਕੋਈ ਫਰਕ ਨਹੀਂ ਪੈਂਦਾ। ਬਹੁਤੇ ਲੋਕਾਂ ਨੂੰ ਨਹੀਂ ਪਤਾ ਹਿੰਦੁਸਤਾਨ ਦੇ ਵਿੱਚ ਨਾਸਤਿਕ ਪੂਰੀ ਪ੍ਰਫੁੱਲਤ ਵਿਚਾਰਧਾਰਾ ਸੀ ਕਿਸੇ ਵੇਲੇ। ਕੈਨੇਡਾ ਦੇ ਵਿੱਚ ਵੀ, ਮੈਂ ਨਾਸਤਿਕ ਨਹੀਂ ਕਹਿੰਦਾ, ਕੈਨੇਡਾ ਚ ਵੀ ਆ 21 ਦੀ ਸੈਂਸੇ ਚੱਕ ਕੇ ਦੇਖ ਲਓ, 35% ਲੋਕ ਜਿਹੜੇ ਆਪਣੇ ਆਪ ਨੂੰ ਨਾਨ ਰਿਲੀਜੀਅਸ ਆਈਡੈਂਟੀਫਾਈ ਕਰਦੇ ਆ, ਹੈਨਾ। ਦੇਖੋ ਧਾਰਮਿਕ ਹੋਣਾ ਮਾਣ ਵਾਲੀ ਗੱਲ ਆ, ਮੈਂ ਨਹੀਂ ਕਹਿੰਦਾ। ਜੇ ਧਾਰਮਿਕ ਹੋਣਾ ਮਾਣ ਵਾਲੀ ਗੱਲ ਆ ਤਾਂ ਗੈਰ ਧਾਰਮਿਕ ਹੋਣਾ ਕਿਵੇਂ? ਇਹ ਵੀ ਮਾਣ ਵਾਲੀ ਗੱਲ ਆ। ਆਪਣੇ ਵਿਚਾਰਾਂ ਤੇ, ਆਪਣੇ ਵਿਚਾਰਾਂ ਨੂੰ ਘੋਖੋ ਪਰਖੋ,
ਤੇ ਕਿਤੇ ਵੀ ਤੁਸੀਂ ਨਾ ਓਫੈਂਡਡ ਨਾ ਹੋਵੋ ਵੀ ਤੁਹਾਡਾ ਜੇ ਲਾਈਫ ਸਟਾਈਲ ਕਿਸੇ ਹੋਰ ਤਰ੍ਹਾਂ ਦਾ ਹੋਊਗਾ। ਸਪੋਜ਼ ਕਿਸੇ ਨੇ ਕੋਈ ਪੈਂਟ ਪਾਉਂਦਾ ਜੀਨ ਦੀ, ਕੋਈ ਗੱਲ ਨਹੀਂ ਜੀ, ਉਹਦੀ ਖੁਸ਼ੀ ਆ, ਭਾਵੇਂ ਉਹ ਨਿੱਖਰ ਪਾ ਲੇ, ਪਰ ਜੇ ਕੋਈ ਧੋਤੀ ਪਾਉਂਦਾ ਧੋਤੀ ਵਾਲੇ ਤੇ ਨਾਰਾਜ਼ ਨਾ ਹੋਵੋ ਤੁਸੀਂ, ਹੈਨਾ। ਜੇ ਕਿਸੇ ਨੇ ਬੋਧੀ ਰੱਖੀ ਆ ਨਾ, ਬੋਧੀ ਵਾਲੇ ਤੇ ਨਾਰਾਜ਼ ਨਾ ਹੋਵੋ, ਠੀਕ ਆ, ਤੁਸੀਂ ਕੇਸ ਰੱਖੇ ਹੋਏ ਨੇ, ਜੂੜਾ ਕੀਤਾ, ਠੀਕ ਆ, ਤੇ ਉਧਰੋਂ ਬੋਧੀ ਵਾਲਾ ਵੀ ਜੂੜੇ ਵਾਲੇ ਤੇ ਨਾਰਾਜ਼ ਨਾ ਹੋਵੇ, ਤੇ ਦੋਨੇ ਰਲ ਕੇ ਉਹਦੇ ਤੇ ਨਾਰਾਜ਼ ਨਾ ਹੋ, ਭਾਈ ਜਿਹਨੇ ਪੱਟੇ ਵਾਹੇ ਹੋਏ, ਜਿਹਨੇ ਵਾਲ ਕਟਾਏ ਹੋਏ, ਕੋਈ ਗੱਲ ਨੀ, ਅਗਲੇ ਦਾ ਚਿਹਰਾ ਹੈਨਾ, ਉਹ ਦਾੜੀ ਰੱਖੇ, ਮੁੱਛਾਂ ਰੱਖੇ, ਨਾ ਰੱਖੇ। ਪਰ ਹਾਂ, ਜੇ ਕੋਈ ਕਿਸੇ ਨਾਲ ਇਸ ਕਰਕੇ ਵਿਤਕਰਾ ਕਰਦਾ ਵੀ ਉਹਨੇ ਦਾੜੀ ਕੇਸ ਰੱਖਿਆ, ਮਾੜੀ ਗੱਲ ਆ। ਜੇ ਕੋਈ ਇਸ ਕਰਕੇ ਕਿਸੇ ਨਾਲ ਵਿਤਕਰਾ ਕਰਦਾ ਵੀ ਉਹਨੇ ਦਾੜੀ ਕੇਸ ਕਿਉਂ ਨੀ ਰੱਖੇ ਹੋਏ, ਮਾੜੀ ਗੱਲ ਆ। ਭਗਤ ਸਿੰਘ ਦਾ ਜਿਵੇਂ ਵੀਰ ਜੀ ਕਹਿ ਕੇ ਨਾ, ਬਲਵਿੰਦਰ ਵੀਰ ਜੀ ਬਿਲਕੁਲ ਸਹੀ ਸ਼ਬਦਾਂ ਚ ਡਿਫਾਈਨ ਕਰਕੇ ਗਏ ਵੀ ਆਜ਼ਾਦ, ਆਜ਼ਾਦ ਸੋਚ। ਅੱਛਾ, ਜਿਹੜੇ ਪੰਛੀ ਪਿੰਜਰੇ ਚ ਬੰਦ ਰਹੇ ਆ ਨਾ ਸਾਰੀ ਉਮਰ ਨੀ ਸਰ, ਬਚਪਨ ਹੀ, ਉਹਨਾਂ ਨੂੰ ਜਿਹੜਾ ਆਜ਼ਾਦ ਪੰਛੀ ਉੱਡ ਰਿਹਾ ਹੁੰਦਾ ਨਾ, ਉਹਨਾਂ ਨੂੰ ਲੱਗਦਾ ਵੀ ਇਹ ਕਮਲਾ, ਇਹ ਕਿੱਧਰ ਨੂੰ ਚੱਲਿਆ, ਉਹਨਾਂ ਨੂੰ ਆਪਦਾ ਜਿਹੜਾ ਪਿੰਜਰਾ ਬੜਾ ਸੁਰੱਖਿਅਤ ਲੱਗਦਾ। ਇਸੇ ਤਰ੍ਹਾਂ ਹੀ ਵਿਚਾਰਾਂ ਦਾ ਪਿੰਜਰਾ ਜੀ, ਦਿਮਾਗੀ ਵਲਗਣ ਕੈਦ ਆ ਜਿਹੜੀ ਨਾ, ਜਿਹੜਾ ਕੁਛ ਅਸੀਂ ਆਲੇ ਦੁਆਲੇ ਸਿੱਖ ਲਿਆ ਬਿਨਾਂ ਪਰਖੇ ਪੜਤਾਲੇ, ਉਹ ਸਾਡੇ ਅਗਾਂਹ ਵਧਣ ਦੇ ਰਾਹ ਦੇ ਵਿੱਚ ਰੋੜਾ ਬਣ ਜਾਂਦਾ। ਮਤਲਬ ਮੈਂ ਠੀਕ ਹੈ, ਕਈ ਵਾਰੀ ਉਹ ਜਿਹੜਾ ਕੁਛ ਸਿੱਖਿਆ ਅਸੀਂ, ਇੱਕ ਸਟੇਜ ਤੇ ਸਾਡੀ ਹੈਲਪ ਕਰਦਾ, ਪਰ ਜੇ ਤੁਸੀਂ ਵੱਡੀ ਛਾਲ ਲਾਉਣੀ ਹੈ ਨਾ, ਤੁਹਾਨੂੰ ਉਹਨੂੰ ਜ਼ਰੂਰ ਚੁਣੌਤੀ ਦੇਣੀ ਪੈਣੀ ਹੈ, ਉਹਦੇ ਚੋਂ ਕੋਈ ਨਾ ਕੋਈ ਗੱਲ ਗਲਤ ਆ ਉਹਨੂੰ ਛੱਡਣੀ ਪੈਣੀ ਹੈ, ਚੰਗੀ ਗੱਲ ਨਾ ਬਣਾਉਣੀ ਪੈਣੀ ਹੈ। ਬਦਕਿਸਮਤੀ ਪੰਜਾਬ ਦੀ, ਅਸੀਂ ਚੰਗੀਆਂ ਗੱਲਾਂ ਛੱਡੀ ਜਾਂਦੇ ਹਾਂ, ਅਸੀਂ ਮਾੜੀਆਂ ਗੱਲਾਂ ਬਣਾਈ ਜਾਂਦੇ ਹਾਂ, ਇਹ ਸਾਡੀ ਬਦਕਿਸਮਤੀ। ਇਸ ਕਰਕੇ ਭਗਤ ਸਿੰਘ ਸਾਨੂੰ ਵਾਰ ਵਾਰ ਯਾਦ ਆਉਂਦਾ, ਇੰਨਾ ਦਲੇਰ, ਇੰਨੇ ਦਲੇਰੀ ਨਾਲ ਕਹਿੰਦਾ ਪਛਾਂ ਖਿੱਚੂ ਵਿਚਾਰਾਂ ਨੂੰ, ਤੁਸੀਂ ਕਹਿੰਦਾ ਵੀ ਪਾਸੇ ਨਾ ਖੂੰਝ ਕੇ ਸੱਟ ਦਿਓ ਬਸ, ਜਿਹੜੇ ਪਛਾਂ ਖੁੱਚੀ ਨੇ, ਜਿਹੜੇ ਸਾਨੂੰ ਪਿੱਛੇ ਨੂੰ ਲੈ ਕੇ ਜਾਣਾ ਚਾਹੁੰਦੇ ਨੇ। ਬਾਕੀ ਜੀ, ਉਹਦੀ ਜਿਹੜੀ ਅਧਿਐਨ ਕਰਨ ਦੀ ਗੱਲ ਆ ਨਾ, ਮੋਸਟਲੀ ਪੰਜਾਬੀ ਅਧਿਐਨ ਤੋਂ ਨਾ ਘੋਖ ਕਰਨ ਤੋਂ ਚਿੜਦੇ ਨੇ, ਸਰੀਰਕ ਕੰਮ ਕਰਨ ਵਾਲੇ ਜ਼ਿਆਦਾ ਵਿਸ਼ਵਾਸ ਕਰਦੇ ਨੇ ਪੰਜਾਬੀ, ਜ਼ੋਰ ਜ਼ਾਰ ਵਾਲਾ ਕੰਮ ਜ਼ਿਆਦਾ ਕਰਦੇ ਨੇ, ਜਿੱਥੇ ਡੰਗਿਆਈ ਚ ਜਾਣਾ ਹੁੰਦਾ ਉੱਥੇ ਕਹਿੰਦੇ ਛੱਡੋ ਜੀ ਪਰੇ। ਭਗਤ ਸਿੰਘ ਦੇ ਨਾਲ ਵੀ ਭਗਤ ਸਿੰਘ ਦੇ ਸਾਥੀ ਬੜੇ ਪਿਆਰੇ ਮਿੱਤਰ, ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ ਆਜ਼ਾਦ, ਦੇਖੋ ਜਿਹੜਾ ਗਰੁੱਪ ਹੁੰਦਾ ਉਹਦੇ ਚ ਅਲੱਗ ਅਲੱਗ ਤਰ੍ਹਾਂ ਵਾਲੇ ਬੰਦੇ, ਉਹਦੇ ਚ ਸੋਚਣ ਵਾਲੇ ਵੀ ਹੁੰਦੇ ਆ, ਉਹਦੇ ਚ ਐਕਸ਼ਨ ਕਰਨ ਵਾਲੇ ਵੀ ਹੁੰਦੇ ਆ, ਧਰਨੇ ਪ੍ਰੋਟੈਸਟ ਕਰਨ ਵਾਲੇ ਵੀ ਹੁੰਦੇ ਆ, ਹੈਨਾ। ਉਹਦੇ ਚ ਕੁਛ ਬੰਦੇ ਇਹ ਵੀ ਹੁੰਦੇ ਜਿਹੜੇ ਸਿਰਫ ਇੰਪਲੀਮੈਂਟੇਸ਼ਨ ਕਰਨ ਵਾਲੇ ਹੁੰਦੇ ਨੇ, ਕੁਛ ਪਾਲਿਸੀਜ਼ ਬਣਾਉਣ ਵਾਲੇ ਹੁੰਦੇ ਨੇ। ਭਗਤ ਸਿੰਘ ਵਰਗਿਆਂ ਦਾ ਜਿਹੜਾ ਗਰੁੱਪ ਸੀ ਨਾ, ਉਹ ਤੁਸੀਂ ਨਾ ਇਹਨਾਂ ਦੇ ਗਰੁੱਪ ਬਾਰੇ ਪੜ੍ਹ ਕੇ ਦੇਖੋ, ਉਹ ਉਮਰ ਜਿਹੜੀ ਉਮਰ ਦੇ ਵਿੱਚ ਬੱਚੇ ਨੇ ਖੇਲਣਾ, ਨੌਜਵਾਨਾਂ ਨੇ ਖੇਲਣਾ ਹੁੰਦਾ, ਹੱਸਣਾ ਖੇਡਣਾ ਹੁੰਦਾ, ਉਹ ਜਵਾਨੀ ਦੀ ਉਮਰ ਉਹਨਾਂ ਨੇ ਸੈਕਰੀਫਾਈਸ ਕੀਤੀ ਆ, ਕਾਹਦੇ ਵਾਸਤੇ, ਦੇਸ਼ ਵਾਸੀਆਂ ਵਾਸਤੇ, ਲੋਕਾਂ ਵਾਸਤੇ, ਤਾਂ ਕਿ ਲੋਕਾਂ ਦੀ ਸਮਝ ਦਾ ਪੱਧਰ ਥੋੜਾ ਜਿਹਾ ਉੱਚਾ ਹੋਵੇ। ਅਸੀਂ ਸਹੁੰ ਪਾਈ ਹੋਈ ਆ, ਅਸੀਂ ਤਾਂ ਪੱਧਰ ਉੱਚਾ ਚੱਕਣਾ ਹੀ ਨਹੀਂ, ਅਸੀਂ ਸਹੁੰ ਪਾਈ ਹੋਈ ਵੀ ਜਿਹੜੀ ਗੱਲ ਸਾਡੇ ਦਿਮਾਗ ਚ ਬੈਠੀ ਆ ਨਾ, ਉਹਨੂੰ ਜੱਫੀ ਪਾਈ ਹੋਈ ਆ, ਉਹ ਨਿਕਲ ਨਹੀਂ ਦੇਣੀ, ਉਹ ਪੁਰਾਣੀਆਂ ਗੱਲਾਂ ਕੱਢ ਦਿਓ ਦਿਮਾਗ ਦੇ ਵਿੱਚੋਂ। ਗਾਰਬੇਜ ਵੀ ਇੱਥੇ 15 ਦਿਨਾਂ ਬਾਅਦ ਸਿੱਟਦੇ ਨੇ, ਹਫ਼ਤੇ ਬਾਅਦ ਸਿੱਟਣਾ ਚਾਹੀਦਾ, ਕਹਿੰਦੇ ਰੋਜ਼ ਸਿੱਟਣਾ ਚਾਹੀਦਾ, ਦਿਮਾਗ ਚ ਜਿਹੜਾ ਸਾਡੇ ਗਾਰਬੇਜ ਪਿਆ ਨਾ, ਪੁਰਾਣੀਆਂ ਸੋਚਾਂ, ਮੈਂ ਗਾਰਬੇਜ ਉਹਨਾਂ ਨੂੰ ਕਹਿੰਦਾ ਜਿਹੜੀਆਂ ਬਿਲਕੁਲ ਜਿਹਦਾ ਕੋਈ ਫਾਇਦਾ ਨਹੀਂ, ਜਿਹੜੀਆਂ ਚੰਗੀਆਂ ਚੀਜ਼ਾਂ ਉਹਨਾਂ ਨੂੰ ਅਪਣਾਓ, ਉਹ ਚੰਗੀਆਂ ਚੀਜ਼ਾਂ ਤਾਂ ਦੇਖੋ, ਚੰਗੀਆਂ ਚੀਜ਼ਾਂ ਤਾਂ ਪੁਰਾਣੀਆਂ ਜਿਹੜੀਆਂ ਪਈਆਂ ਲੋਕ ਉਹਨਾਂ ਨੂੰ ਸਾਂਭ ਸਾਂਭ ਰੱਖਦੇ ਨੇ, ਉਹਨਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ, ਪਰ ਜਿਹੜੀਆਂ ਇਰਰੈਲੇਵੈਂਟ ਹੋ ਗਈਆਂ, ਜਿਨ੍ਹਾਂ ਦਾ ਟਾਈਮ ਹੀ ਹੈ ਨਹੀਂ, ਉਹਨਾਂ ਨੂੰ ਸਿੱਟ ਦਿਓ, ਇਹ ਕਹਿੰਦਾ ਭਗਤ ਸਿੰਘ। ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਜੀ, ਗੱਲਾਂ ਜ਼ਿਆਦਾ ਕਰ ਲਈਆਂ ਆਪਾਂ।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ, ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
Pizza Depot is turning 25 and we're throwing the biggest celebration yet.
For 25 years, Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways and a chance to win incredible prizes.
Download the Pizza Depot app now and you could win a dream trip to Mexico, iPhones, smartwatches, TVs and much more.
Download the Pizza Depot app and order a large pizza with two toppings for only $9.25 on April 13th, 2025.
Pizza Depot, 25 years of deliciousness.
Garnishment, power of sale notice,
बैंक वालों पैसे दी मांग हुणे ही सानू कॉल करो फिर तुहानू कोई नहीं कर सकेगा तंग कर्जा माफ कराओ 100% मानसिक शांति पाओ कलेक्शन कॉलों तो छुटकारा बिना व्याज निकिया निकिया किश्ता कॉल करो कैनेडा कंज्यूमर क्रेडिट असिस्टेंस 416-502-3100 कर्जे तो परेशान असी करांगे काम आसान 416-502-3100
ओ बल्ले बल्ले भाई ए तो कमाल करती एडी वड्डी शॉप बना ली
घर दफ्तर कमर्शियल प्लाजा या टाउन हाउस दी वधिया कंस्ट्रक्शन वाजिब रेटा ते करवाउन लई याद रखो एक ही नाम सर्व लो कंस्ट्रक्शन
हर तरह दी कंस्ट्रक्शन दे वधिया काम लई आज ही कॉल करो सर्व लो कंस्ट्रक्शन 410-841-0478 416-841-0478 सर्व लो कंस्ट्रक्शन
ਉਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313-416-213-1313-7895-Tranmere Drive-206-Mississauga-Dale-Mundi-Real-Estate-Expert
200 ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ ਸਟੋਵ ਵਾਸ਼ਰ ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਈਂਸਿਸ ਦੇ ਭਰੇ ਪਏ ਨੇ ਕੋਈ ਲਾਰਾ ਨਹੀਂ ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਈਂਸਿਸ ਖਰੀਦ ਸਕਦੇ ਹੋ 905-799-0045 ਟੌਪ ਚੁਆਇਸ ਇਲੈਕਟ੍ਰੋਨਿਕ
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਸੀ ਜੀ ਆਸਰਾ ਲਾਇਰਸ ਵਾਲੇ ਅਮਨਦੀਪ ਕਪਲਾ ਜੀ 905-456-2020 ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ 905-456-2020 ਜ਼ਰੂਰ ਤਾਲਮੇਲ ਕਰਿਓ ਕੋਈ ਘਰ ਲਿਆ ਕੋਈ ਪ੍ਰਾਪਰਟੀ ਵੇਚੀ ਖਰੀਦੀ ਆ ਤਾਂ ਇਸੇ ਤਰ੍ਹਾਂ ਮਨਵਿੰਦਰ ਖੋਸਾ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ 647-646-3000 ਇਨ੍ਹਾਂ ਦਾ ਨੰਬਰ ਆ ਤੇ ਇਨ੍ਹਾਂ ਨਾਲ ਵੀ ਤੁਸੀਂ ਜ਼ਰੂਰ ਸੰਪਰਕ ਕਰ ਲੈਣਾ ਇਮੀਗ੍ਰੇਸ਼ਨ ਦੀ ਕੋਈ ਜ਼ਰੂਰਤ ਹੈਗੀ ਆ ਤਾਂ ਇੱਕ ਸਾਡੇ ਸਪਾਂਸਰ ਨੇ ਜੀ ਹਰਪ੍ਰੀਤ ਮੰਡ ਜੀ ਤੇ ਹਰਪ੍ਰੀਤ ਮੰਡ ਜੀ ਐਚ ਵੀ ਏ ਸੀ ਟੈਕਨੀਸ਼ੀਅਨ ਨੇ ਤੇ ਤੁਹਾਡੀ ਫਰਨੇਸ ਨੂੰ ਕੋਈ ਪ੍ਰੋਬਲਮ ਆ ਗਈ ਹੈ ਤੇ ਫਿਰ ਤੁਸੀਂ ਇਨ੍ਹਾਂ ਨਾਲ ਜ਼ਰੂਰ ਤਾਲਮੇਲ ਕਰ ਲਿਓ ਕੋਈ ਵਾਟਰ ਹੀਟਰ ਦੀ ਪ੍ਰੋਬਲਮ ਆ ਗਈ 647-218-1000 ਇਨ੍ਹਾਂ ਦਾ ਨੰਬਰ ਆ ਜੀ ਸ਼ਹੀਦ ਆਜ਼ਮ ਭਗਤ ਸਿੰਘ ਬਾਰੇ ਗੱਲ ਚੱਲੀ ਹੈ ਜੀ ਆਪਣੀ ਅੱਜ ਬਸ ਬੰਦੇ ਨੂੰ ਤਬਦੀਲੀ ਲਈ ਨਾ ਤਬਦੀਲੀ ਤਾਂ ਆਪਣੇ ਅੰਦਰ ਨਾ ਤਬਦੀਲੀ ਆਵਾਜ਼ਾਂ ਮਾਰਨੀ ਹੁੰਦੀ ਬੰਦਾ ਤਬਦੀਲ ਹੋ ਜਾ ਬਦਲਾ ਆਪਣੇ ਆਪ ਨੂੰ ਹਨਾ ਬਸ ਭਗਤ ਸਿੰਘ ਕਹਿੰਦਾ ਉਹਨੂੰ ਹੰਗਾਰਾ ਦਿਓ 96 ਸਾਲ ਪਹਿਲਾਂ ਸੀ ਜੀ ਉਹਨੇ ਆਪਾਂ ਬੜੀ ਡਿਟੇਲ ਚ ਗੱਲ ਕੀਤੀ ਆ ਜਦੋਂ ਉਹਨੇ ਅਸੈਂਬਲੀ ਚ ਬੰਬ ਸਿੱਟਿਆ ਸੀ ਕਿਸੇ ਨੂੰ ਮਾਰਨ ਲਈ ਨਹੀਂ ਬਲਕਿ ਬੋਲੇ ਕੰਨਾਂ ਨੂੰ ਸੁਣਾਉਣ ਲਈ ਐਂਡ ਕਰਦੇ ਹਾਂ ਜੀ ਹਵਾ ਮੇ ਰਹੇਗੀ ਮੇਰੇ ਖਿਆਲ ਕੀ ਬਿਜਲੀਆਂ ਹਵਾ ਮੇ ਰਹੇਗੀ ਮੇਰੇ ਖਿਆਲ ਕੀ ਬਿਜਲੀਆਂ ਇਹ ਮੁਸ਼ਤੇ ਖਾਕ ਹੈ ਫਾਨੀ ਰਹੇ ਨਾ ਰਹੇ ਖਿਆਲ ਆ ਜਿਹੜਾ ਵਿਚਾਰ ਆ ਜਿਹੜੇ ਹਨਾ ਉਹ ਉਹਦੇ ਰਾਹੀਂ ਇਨਸਾਨ ਆ ਜਿਹੜਾ ਅੱਗੇ ਦੀ ਅੱਗੇ ਜਿਉਂਦਾ ਰਹਿੰਦਾ ਜੀ ਸਰੀਰ ਆ ਜਿਹੜਾ ਇਹ ਤਾਂ ਮਿਟ ਜਾਣਾ ਬੰਦੇ ਦਾ ਇਸ ਕਰਕੇ ਬੰਦੇ ਨੂੰ ਕੋਈ ਸਿਗਨੀਫਿਕੈਂਟ ਕੰਮ ਆ ਜਿਹੜਾ ਕਰਕੇ ਜਾਣਾ ਚਾਹੀਦਾ ਖਾਸ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਸੋਹਣੇ ਬਣਾਉਣ ਵਾਲਾ ਕੰਮ ਹਨਾ ਵੈਸੇ ਤਾਂ ਚਲੇ ਤਾਂ ਹਰੇਕ ਨੇ ਜਾਣਾ ਜੀ ਤੇ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਭਗਤ ਸਿੰਘ ਆ ਜਿਹੜਾ ਯੰਗ ਏਜ ਚਲਿਆ ਗਿਆ ਜਾਂ ਬੁੜਾ ਹੋ ਕੇ ਗਿਆ ਸੀ ਗੱਲ ਇਹ ਆ ਵੀ ਭਗਤ ਸਿੰਘ ਜਿੰਨਾ ਕੁ ਸਾਡੇ ਸਮਾਜ ਨੂੰ ਦੱਸ ਕੇ ਗਿਆ ਅਧਿਐਨ ਕਰਕੇ ਗਿਆ ਹੈਗੇ ਨੇ ਉਹ ਜੇ ਭਗਤ ਸਿੰਘ ਵਰਗੇ ਬਹੁਤ ਹੋ ਸਕਦਾ ਭਗਤ ਸਿੰਘ ਤੋਂ ਵੀ ਗ੍ਰੇਟ ਹੋਣ ਪਰ ਭਗਤ ਸਿੰਘ ਖੁਦ ਮਹਾਨ ਇਨਸਾਨ ਸੀ ਜੀ ਫਿਲਾਸਫਰ ਸੀ ਮਿਹਰਬਾਨੀ ਬਹੁਤ ਬਹੁਤ ਦੋਸਤੋ ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ ਧੰਨਵਾਦ ਤੁਹਾਡਾ
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਵਾਂਗ ਇਸ ਵਰੇ ਵੀ ਓਨਟੇਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਵੱਲੋਂ ਖਾਲਸੇ ਦਾ ਸਾਜਨਾ ਦਿਵਸ ਡਾਊਨ ਟਾਊਨ ਟੋਰਾਂਟੋ ਵਿਖੇ ਹੋਵੇਗਾ, ਜੋ ਸਵੇਰੇ 9 ਵਜੇ CNE ਦੇ ਪ੍ਰੋਗਰਾਮ ਤੋਂ ਸ਼ੁਰੂ ਹੋ ਕੇ 1 ਵਜੇ ਨਗਰ ਕੀਰਤਨ ਸਿਟੀ ਹਾਲ ਨੂੰ ਰਵਾਨਾ ਹੋਵੇਗਾ। ਸਮੁੱਚੀ ਸਾਧ ਸੰਗਤ ਨੂੰ ਹੁਮ ਹੁਮਾ ਕੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ।
ਇਸ ਸਾਲ ਨਗਰ ਕੀਰਤਨ ਡਾਊਨ ਟਾਊਨ ਟੋਰਾਂਟੋ ਦੇ ਵਿੱਚ 27 ਅਪ੍ਰੈਲ ਨੂੰ ਹੋਣ ਜਾ ਰਹੇ ਨੇ। ਕਿਸੇ ਵੀ ਜਾਣਕਾਰੀ ਵਾਸਤੇ ਆਪਣੇ ਲਾਗਲੇ ਗੁਰਦੁਆਰਾ ਸਾਹਿਬ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ।
ਫੈਡਰਲ ਇਲੈਕਸ਼ਨ ਸੋਮਵਾਰ 28 ਅਪ੍ਰੈਲ ਨੂੰ ਹੋ ਰਹੀ ਹੈ। ਯਕੀਨੀ ਬਣਾਓ ਕਿ ਤੁਸੀਂ ਵੋਟ ਪਾਉਣ ਲਈ ਰਜਿਸਟਰਡ ਹੋ। ਜੇ ਤੁਸੀਂ ਰਜਿਸਟਰ ਹੋਏ ਹੋ ਤਾਂ ਤੁਹਾਨੂੰ ਡਾਕ ਵਿੱਚ ਇੱਕ ਵੋਟਰ ਜਾਣਕਾਰੀ ਕਾਰਡ ਮਿਲਣਾ ਚਾਹੀਦਾ ਹੈ। ਇਹ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਕਿੱਥੇ ਅਤੇ ਕਦੋਂ ਵੋਟ ਪਾ ਸਕਦੇ ਹੋ। ਜੇ ਇਹ ਤੁਹਾਨੂੰ 11 ਅਪ੍ਰੈਲ ਤੱਕ ਪ੍ਰਾਪਤ ਨਹੀਂ ਹੁੰਦਾ ਹੈ ਜਾਂ ਇਸ ਦੀ ਦਿੱਤੀ ਜਾਣਕਾਰੀ ਗਲਤ ਹੈ ਤਾਂ elections.ca ਤੇ ਜਾਓ। ਇਹ ਸਾਡੀ ਵੋਟ ਹੈ। ਵੋਟਿੰਗ ਬਾਰੇ ਲੋੜੀਂਦੀ ਅਧਿਕਾਰਤ ਜਾਣਕਾਰੀ ਵਾਸਤੇ elections.ca ਤੇ ਜਾਓ ਜਾਂ 1-800-463-6868 ਤੇ ਕਾਲ ਕਰੋ।
अपने प्यारों को पैसे भेजें लैम्पफाई के जरिए, पैसे पहुंचे मिनटों में, वो भी आसान और महफूज तरीके से। गुड एक्सचेंज।